ਕਰ ਦਿੱਤਾ ਜਿਸ ਤਰ੍ਹਾਂ ਕਹਿ ਲਓ ਕਿ ਬੜੇ ਸਾਰੇ ਲੋਕ ਨੇ, ਹਾਲਾਂਕਿ ਹਰ ਇੱਕ ਨੂੰ ਆਪਣੇ ਤਰੀਕੇ ਦੇ ਨਾਲ ਮਰਜ਼ੀ ਹੈ ਕੋਈ ਕਿਸ ਤਰ੍ਹਾਂ ਇਹਨਾਂ ਦਿਨਾਂ ਨੂੰ ਮਨਾਉਣਾ ਚਾਹੁੰਦਾ ਆ, ਪਰ ਮੈਂ ਦੇਖਿਆ ਕਿ ਮੋਸਟਲੀ ਇਸ ਤਰੀਕੇ ਜਿਹੜੇ ਦਿਨ ਨੇ ਇਹਨਾਂ ਨੂੰ ਦੁੱਖ ਦੇ ਤਰੀਕੇ ਨਾਲ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ। ਪਿਛਲੇ ਕੁਝ ਕੁ ਸਾਲਾਂ ਤੋਂ ਤੇ ਮੈਂ ਦੇਖਿਆ ਕਿ ਜਿੱਥੇ ਉਹਨਾਂ ਦਾ ਗੁਰਦੁਆਰਾ ਸਾਹਿਬਜ਼ਾਦਾ ਲਾਲ ਸਰਹੰਦ ਦੇ ਵਿੱਚ, ਉੱਥੇ ਕੁਛ ਲੋਕ ਉਹਨਾਂ ਨੇ ਬਾਹਰ ਬੈਠ ਕੇ ਠੰਡ ਦੇ ਵਿੱਚ ਜਿਹੜੀ ਉਹ ਰਾਤ ਬਿਤਾਈ। ਉਹ ਕਹਿੰਦੇ ਸੀ ਕਿ ਜਿਸ ਤਰ੍ਹਾਂ ਆਪਣੇ ਮਾਤਾ ਗੁਜਰੀ ਜੀ ਤੇ ਜਿਹੜੇ ਸਾਹਿਬਜ਼ਾਦੇ ਨੇ ਜਿਸ ਤਰ੍ਹਾਂ ਠੰਡ 'ਚ ਰਾਤ ਬਿਤਾਈ, ਅਸੀਂ ਵੀ ਉਸ ਤਰ੍ਹਾਂ ਮਨਾਉਣੀ ਆ। ਜਿਵੇਂ ਜੀ ਹਰ ਇੱਕ ਦੀ ਆਪਣੀ ਆਪਣੀ ਮਰਜ਼ੀ ਹੈ, ਤਰੀਕਾ ਆ, ਪਰ ਮੈਂ ਵੈਸੇ ਬਹੁਤਾ ਇਹਨਾਂ ਗੱਲਾਂ ਦੇ ਨਾਲ ਸਹਿਮਤ ਨਹੀਂ, ਕਿਉਂਕਿ ਜਿੰਨੇ ਵੀ ਸ਼ਹੀਦ ਹੁੰਦੇ ਨੇ ਉਹਨਾਂ ਦੀ ਸ਼ਹੀਦੀ ਦਾ ਇੱਕ ਮਕਸਦ ਹੁੰਦਾ ਹੈ, ਉਹਨਾਂ ਦੀ ਸ਼ਹੀਦੀ ਤੋਂ ਇੱਕ ਪ੍ਰੇਰਣਾ ਲੈਣੀ ਹੁੰਦੀ ਹੈ। ਮੈਨੂੰ ਅੱਜ ਤੱਕ ਯਾਦ ਆ ਜਦੋਂ ਕਈ ਵਾਰ ਛੋਟੇ ਹੁੰਦੇ ਕਿਸੇ ਗੱਲ ਤੋਂ ਅਸੀਂ ਡਰਨਾ, ਤੇ ਮੈਨੂੰ ਬਹੁਤ ਵਾਰ ਜਿਹੜੇ ਸਾਡੇ ਬਜ਼ੁਰਗਾਂ ਨੇ ਉਹਨਾਂ ਨੇ ਇਹੋ ਹੀ ਉਦਾਹਰਨ ਦਿੱਤੀ ਕਿ ਸਾਹਿਬਜ਼ਾਦੇ 7-9 ਸਾਲ ਦੀ ਉਮਰ 'ਚ ਕਹਿੰਦੇ ਕਿ ਨੀਹਾਂ 'ਚ ਖੜੇ ਹੋ ਗਏ ਤੁਹਾਡੇ ਕੋਲ ਆਹ ਕੰਮ ਨਹੀਂ ਹੁੰਦਾ, ਤੇ ਬੜੀ ਪ੍ਰੇਰਣਾ ਦੇਣ ਵਾਲੀ ਇਹ ਚੀਜ਼ ਸੀ। ਮੈਨੂੰ ਲੱਗਦਾ ਕਿ ਤੁਹਾਡੇ ਚੈਨਲ ਦੇ ਉੱਤੇ ਬੇਸਿਕਲੀ ਵੈਸੇ ਤੇ ਨਿਊਜ਼ ਤੇ ਵਿਊਜ਼ ਦਾ ਪ੍ਰੋਗਰਾਮ ਹੁੰਦਾ, ਮੈਂ ਵੈਸੇ ਥੋੜਾ ਜਿਹਾ ਵਿਸ਼ੇ ਤੋਂ ਹਟ ਕੇ ਗੱਲ ਕਰ ਰਿਹਾ, ਇਸ ਲਈ ਮੈਂ ਮਾਫ਼ੀ ਚਾਹੁੰਦਾ, ਪਰ ਮੈਨੂੰ ਲੱਗਦਾ ਕਿ ਇਹ ਦਿਨਾਂ ਨੂੰ ਇੱਕ ਪ੍ਰੇਰਣਾ ਦੇ ਤੌਰ ਦੇ ਉੱਤੇ, ਇੱਕ ਸਿੱਖਿਆ ਦੇ ਤੌਰ ਦੇ ਉੱਤੇ ਲੈਣਾ ਚਾਹੀਦਾ, ਕਿਉਂਕਿ ਜਿਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਜਿੰਨੇ ਸ਼ਹੀਦਾਂ ਨੇ ਦੁੱਖ ਸਹੇ ਹੁੰਦੇ ਨੇ ਉਹ ਅਸੀਂ ਨਹੀਂ ਸਹਿ ਸਕਦੇ। ਕੱਲ ਨੂੰ ਕੋਈ ਇਹ ਕਹਿ ਸਕਦਾ ਕਿ ਮੈਂ ਜੀ ਥੋੜਾ ਜਿਹਾ ਆਪਣੇ ਖੂਨ ਕੱਢ ਕੇ ਜਿਹਨਾਂ ਨੇ ਬੰਦ ਬੰਦ ਕਟਾਏ ਉਹਨਾਂ ਨੂੰ ਸ਼ਹੀਦੀ ਸ਼ਰਧਾਂਜਲੀ ਦਊਂਗਾ, ਕੋਈ ਕਹਿ ਦੇ ਕਿ ਮੈਂ ਧਰਤੀ ਤੇ ਵੀ ਦਬਾ ਦੂੰਗਾ, ਪਰ ਇਹ ਪੋਸੀਬਲ ਨਹੀਂ ਹੁੰਦਾ ਜ਼ਿੰਦਗੀ ਜੀ। ਬੇਸਿਕਲੀ ਇਹ ਦੇਖਣਾ ਚਾਹੀਦਾ ਕਿ ਉਹਨਾਂ ਨੇ ਸ਼ਹੀਦੀ ਕਿਸ ਗੱਲ ਹੀ ਦਿੱਤੀ, ਕਿਉਂਕਿ ਜੇ ਤੇ ਅਸੀਂ ਆਮ ਬੰਦੇ ਦਾ ਦੁੱਖ ਤੇ ਅਸੀਂ ਮਨਾਉਂਦੇ ਹਾਂ ਸਾਡੇ ਘਰ 'ਚ ਕੋਈ ਪ੍ਰੋਬਲਮ ਆ ਜੇ, ਜਿਸ ਤਰ੍ਹਾਂ ਡਾਕਟਰ ਪਰਮਿੰਦਰ ਜੀ ਦੀ ਗੱਲ ਚੱਲ ਰਹੀ ਹੈ, ਬੜੇ ਫੇਮਸ ਸੀ, ਸਾਰਿਆਂ ਨੂੰ ਬੜਾ ਦੁੱਖ ਹੈ ਉਹਨਾਂ ਦੇ ਜਾਣ ਦਾ, ਪਰ ਜਦੋਂ ਅਸੀਂ ਸ਼ਹੀਦਾਂ ਦੀ ਗੱਲ ਕਰਦੇ ਹਾਂ ਤੇ ਉਹ ਇੱਕ ਪ੍ਰੇਰਣਾ ਹੁੰਦੀ ਹੈ ਉਹਨਾਂ ਦੇ ਉੱਤੇ, ਚਾਹੇ ਦੁੱਖ ਮਨਾਉਣ ਦੇ, ਮੈਨੂੰ ਲੱਗਦਾ ਕਿ ਉਹਨਾਂ ਦੀਆਂ ਜਿਹੜਾ ਅਸਲੀ ਮਕਸਦ ਹੁੰਦਾ ਹੈ ਜਿਹੜੀ ਸ਼ਹੀਦੀ ਦੇ ਕਾਰਨ ਹੁੰਦੇ, ਮੈਨੂੰ ਲੱਗਦਾ ਉਸ ਗੱਲ ਵੱਲ ਸਾਨੂੰ ਬਹੁਤਾ ਧਿਆਨ ਦੇਣਾ ਚਾਹੀਦਾ। ਵੈਸੇ ਹਰ ਇੱਕ ਦੀ ਆਪਣੀ ਮਰਜ਼ੀ ਹੈ, ਮੈਂ ਅੱਜ ਮਾਫ਼ੀ ਵੀ ਚਾਹਾਂਗਾ ਵਿਸ਼ੇ ਤੋਂ ਮੈਂ ਹਟ ਕੇ ਗੱਲ ਕੀਤੀ ਹੈ, ਧੰਨਵਾਦ ਤੁਹਾਡਾ ਸਮਾਂ ਦੇਣ ਲਈ।
ਗੁਰਦੀਪ ਸਿੰਘ ਜੀ, ਤੁਸੀਂ ਬਿਲਕੁਲ ਵਿਸ਼ੇ ਤੋਂ ਹਟ ਕੇ ਗੱਲ ਨਹੀਂ ਕੀਤੀ, ਕਿਉਂਕਿ ਇਹ ਬਿਲਕੁਲ ਇੱਕ ਤੇ ਕਰੰਟ ਗੱਲਬਾਤ ਹੈਗੀ ਹੈ, ਕਿਉਂਕਿ ਜਿਹੜੇ ਚਾਰ ਸਾਹਿਬਜ਼ਾਦੇ ਆ, ਸਾਹਿਬਜ਼ਾਦਾ ਸ਼੍ਰੀ ਅਜੀਤ ਸਿੰਘ ਜੀ, ਸਾਹਿਬਜ਼ਾਦੇ ਸ਼੍ਰੀ ਜੁਝਾਰ ਸਿੰਘ ਜੀ, ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਔਰ ਸਾਹਿਬਜ਼ਾਦੇ ਫਤਿਹ ਸਿੰਘ ਜੀ, ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਚਾਰ ਇਹ ਸਾਹਿਬਜ਼ਾਦੇ ਸੀਗੇ, ਉਹਨਾਂ ਨੇ ਮੁਗਲਾਂ ਦੇ ਖਿਲਾਫ ਜੋ ਇਹ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਉਹਨਾਂ ਦੇ ਬਾਰੇ ਅੱਜ ਦੇ ਸਮੇਂ ਦੇ ਵਿੱਚ ਗੱਲ ਕਰਨਾ ਬਿਲਕੁਲ ਕਰੰਟ ਹੈ। ਕੋਈ ਐਸੀ ਗੱਲ ਨਹੀਂ ਕਿ ਤੁਸੀਂ ਕੋਈ ਗੱਲ ਜੋ ਸਾਡਾ ਫਾਰਮੈਟ ਹੈ ਪ੍ਰੋਗਰਾਮ ਦਾ ਕਿ ਕਰੰਟ ਨਿਊਜ਼ ਔਰ ਉੱਤੇ ਅਸੀਂ ਐਨਾਲਿਸਿਸ ਦਾ, ਬਿਲਕੁਲ ਤੁਸੀਂ ਗੱਲ ਕੀਤੀ ਹੈ। ਇੱਥੇ ਅਸੀਂ ਬਸ ਜ਼ਿਆਦਾ ਡਿਟੇਲ 'ਚ ਨਾ ਜਾਂਦੇ ਹਾਂ, ਹਲਕੇ ਜੀ ਇੰਨੀ ਗੱਲ ਜਿਹੜੀ ਜ਼ਰੂਰ ਜ਼ਿਕਰ ਕਰਦੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਜਿਹੜੇ ਉਹਨਾਂ ਦੇ ਯੰਗੈਸਟ ਸਨ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ, ਜੇ ਅਸੀਂ ਗੱਲ ਕਰੀਏ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਦੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਉਹਨਾਂ ਦੀ, ਇਹਨਾਂ ਦਾ ਜਨਮ ਆਪਣੇ ਅਨੰਦਪੁਰ ਸਾਹਿਬ ਦੇ ਵਿੱਚ ਹੋਇਆ ਸੀਗਾ, ਔਰ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਵਜ਼ੀਰ ਖਾਨ ਜੋ ਕਿ ਹਾਲ ਹੀ ਦੇ ਵਿੱਚ ਚਮਕੌਰ ਤੋਂ ਵਾਪਸ ਆਏ ਸੀਗੇ, ਨਾਲ ਉਹਨਾਂ ਦੇ ਨਵਾਬ ਸ਼ੇਰ ਮੁਹੰਮਦ ਖਾਨ ਸੀਗੇ, ਸੋ ਵਜ਼ੀਰ ਖਾਨ ਔਰ ਨਵਾਬ ਸ਼ੇਰ ਮੁਹੰਮਦ ਖਾਨ ਉਹਨਾਂ ਨੇ ਜਿਹੜੇ ਕਿ ਇੱਥੇ ਮਲੇਰਕੋਟਲੇ ਦੇ ਨਵਾਬ ਸੀਗੇ, ਉਹਨਾਂ ਨੇ ਇੱਕ ਤੇ ਵਜ਼ੀਰ ਖਾਨ ਉਹਨਾਂ ਨੇ ਕਿਹਾ ਇਹ ਛੋਟੇ ਛੋਟੇ ਬੱਚਿਆਂ ਨੂੰ ਕਿ ਤੁਸੀਂ ਇਸਲਾਮ ਧਰਮ ਜਿਹੜਾ ਹੈ ਜੀ ਉਹ ਕਬੂਲ ਕਰ ਲਓ। ਦੋਨੋਂ ਛੋਟੀ ਉਮਰ ਦੇ ਬੱਚਿਆਂ ਨੇ ਇਸਲਾਮ ਧਰਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਉਹਨਾਂ ਨੂੰ ਇਹ ਵੀ ਵਾਅਦਾ ਕੀਤਾ ਗਿਆ ਕਿ ਪੈਸਾ ਤੁਹਾਨੂੰ ਦਿੱਤਾ ਜਾਏਗਾ, ਤੁਹਾਨੂੰ ਕੋਈ ਵਧੀਆ ਵਜ਼ੀਰੀਆਂ ਦਿੱਤੀਆਂ ਜਾਣਗੀਆਂ, ਬਹੁਤ ਕੁਛ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਕਿਹਾ ਗਿਆ। ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਡੇ ਜਿਹੜੇ ਦਸਵੇਂ ਪਾਤਸ਼ਾਹ ਨੇ, ਦਸਵੇਂ ਗੁਰੂ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਛੋਟੇ ਬੱਚਿਆਂ ਨੇ ਜਦੋਂ ਵਜ਼ੀਰ ਖਾਨ ਨੂੰ ਔਰ ਇਹ ਸਾਰਿਆਂ ਨੂੰ ਇਨਕਾਰ ਕਰ ਦਿੱਤਾ ਕਿ ਉਹਨਾਂ ਨੇ ਇਸਲਾਮ ਧਰਮ ਜਿਹੜਾ ਉਹ ਨਹੀਂ ਕਬੂਲ ਕਰਨਾ, ਤਾਂ ਫਿਰ ਉਹਨਾਂ ਨੂੰ ਤੁਹਾਨੂੰ ਪਤਾ ਹੈ ਕਿ ਜ਼ਿੰਦਾ ਜਿਹੜਾ ਉਹ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਗਿਆ ਸੀ। ਸੋ ਇਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਯੈਸ, ਸਾਨੂੰ ਥੋੜ੍ਹਾ ਬੁਰਾ ਵੀ ਲੱਗਦਾ ਹੈ, ਦੁੱਖ ਵੀ ਲੱਗਦਾ, ਬਟ ਦਿਸ ਇਜ਼ ਅ ਮੈਟਰ ਆਫ ਇੰਸਪੀਰੇਸ਼ਨ ਕਿ ਆਪਣੇ ਅਸੂਲਾਂ ਲਈ, ਆਪਣੇ ਧਰਮ ਲਈ ਜੋ ਸ਼ਹੀਦੀਆਂ ਬੱਚਿਆਂ ਨੇ ਵੀ ਜਿਹੜੀਆਂ ਦਿੱਤੀਆਂ ਨੇ, ਸੋ ਉਹਦੀ ਮਿਸਾਲ ਨਹੀਂ ਮਿਲਦੀ। ਰੀਸੈਂਟਲੀ ਇੱਕ ਪਲੇ ਇਸ ਵੀਕਐਂਡ ਦੇ ਉੱਤੇ, ਇੱਕ ਪਲੇ ਵੀ ਔਰਗਨਾਈਜ਼ ਕੀਤਾ ਗਿਆ ਸੀਗਾ ਦੇਵ ਮਾਂਗੜ ਸਾਹਿਬ ਵੱਲੋਂ, ਸ਼ੌਨ ਗਰੇਵਾਲ ਜੀ ਇਹਨਾਂ ਦੀ ਸਾਰੀ ਜਿਹੜੀ ਯੂਨਾਈਟਡ ਦੀ ਟੀਮ ਵੱਲੋਂ, ਬਹੁਤ ਹੀ ਵਧੀਆ ਪਲੇ ਸੀਗਾ ਇੱਥੇ ਰੋਜ਼ ਥੀਏਟਰ ਬ੍ਰੈਂਪਟਨ ਦੇ ਵਿੱਚ। ਸਾਡੇ ਕਈ ਰਿਲੇਟਿਵਸ, ਕਈ ਸਾਡੇ ਫਰੈਂਡਸ ਨੇ ਵੀ ਜਾ ਕੇ ਇੰਜੋਏ ਕੀਤਾ। ਸੋ ਬੱਚਿਆਂ ਨੇ ਕਈ ਇੱਥੇ ਦੇ ਜਿਹੜੇ ਅੱਛਾ ਉਹ ਜਿਹੜਾ ਨਾਟਕ ਸੀ ਉਹਦੇ ਵਿੱਚ ਇੱਥੇ ਦੇ ਹੀ ਜੰਪਲ ਕਈ ਬੱਚੇ ਵੀ ਸੀਗੇ, ਉਹਨਾਂ ਨੇ ਉਹ 'ਚ ਪਾਰਟੀਸਪੇਟ ਵੀ ਕੀਤਾ, ਔਰ ਕਈ ਜਿਹੜੇ ਦੇਖਣ ਵਾਲੇ ਬੱਚੇ ਸੀਗੇ ਜਿਹੜੇ ਇੱਥੇ ਦੇ ਬੌਨ ਬੌਟਮ ਬੱਚੇ ਸੀਗੇ, ਉਹਨਾਂ ਨੇ ਵੀ ਦੇਖਿਆ, ਦਰਸ਼ਕਾਂ ਦੇ ਵਿੱਚ ਵੀ ਬੈਠੇ ਸੀਗੇ। ਸੋ ਬਹੁਤ ਤਾਰੀਫ ਹੋਈ ਇਹਦੀ। ਸੋ ਬਿਲਕੁਲ ਅੱਜ ਇਹਨਾਂ ਦਿਨਾਂ ਦੇ ਵਿੱਚ ਯਾਦ ਕੀਤਾ ਜਾਂਦਾ ਹੈ, ਇਸ ਪਲੇਅ ਨੂੰ ਇਹਨਾਂ ਦਿਨਾਂ ਦੇ ਵਿੱਚ ਗੱਲਾਂ ਕੀਤੀਆਂ ਜਾਂਦੀਆਂ ਕਿ ਕਿੱਦਾਂ ਜਿਹੜੇ ਚਾਰ ਸਾਹਿਬਜ਼ਾਦੇ ਹੈ ਔਰ ਮਾਤਾ ਗੁਜਰੀ ਜੀ ਉਹਨਾਂ ਨੇ ਜਿਹੜਾ ਮੁਗਲ ਸਾਮਰਾਜ ਸੀਗਾ ਜਿਹੜਾ ਜ਼ਬਰਦਸਤੀ ਦੂਸਰੇ ਨੂੰ ਤੁਸੀਂ ਧਰਮ ਪਰਿਵਰਤਨ ਕਰ ਲਓ ਜ਼ਬਰਦਸਤੀ ਇਸਲਾਮ ਧਰਮ ਦੇ ਵਿੱਚ ਤੁਸੀਂ ਐਂਟਰ ਹੋ ਜਾਓ ਉਹਦੇ ਖਿਲਾਫ ਜੋ ਲੜਾਈ ਲੜੀ ਹੈ ਉਹ ਅੱਜ ਕੱਲ੍ਹ ਔਰ ਹਾਂ ਤੁਹਾਡੀ ਗੱਲ ਸਹੀ ਹੈ ਕਿ ਇੰਡੀਆ ਦੇ ਵਿੱਚ ਕੁਛ ਜਗ੍ਹਾ ਦੇ ਉੱਤੇ ਬਹੁਤ ਵੱਡੇ ਪੈਮਾਨੇ ਦੇ ਉੱਤੇ ਪ੍ਰੋਗਰਾਮਸ ਕੀਤੇ ਜਾਂਦੇ ਨੇ ਕੁਝ ਜਗ੍ਹਾ ਦੇ ਉੱਤੇ ਥੋੜੇ ਜਿਹੇ ਘੱਟ ਗਏ ਨੇ ਸੋ ਡਿਪੈਂਡ ਕਰਦਾ ਹੈ ਜੀ ਕਿੱਥੇ ਤੁਸੀਂ ਹੈਗੇ ਹੋ ਕਈ ਜਗ੍ਹਾ ਦੇ ਹਜੇ ਵੀ ਬਹੁਤ ਬੜੇ ਲੈਵਲ ਦੇ ਉੱਤੇ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਬੜੇ ਲੈਵਲ ਦੇ ਅੱਜ ਕੱਲ੍ਹ ਇੰਡੀਆ 'ਚ ਪ੍ਰੋਗਰਾਮ ਹੁੰਦੇ ਨੇ ਕੈਨੇਡਾ ਦੇ ਵਿੱਚ ਵੀ ਹੁੰਦੇ ਨੇ ਪ੍ਰੋਗਰਾਮ ਇਸ ਸਿਲਸਿਲੇ 'ਚ ਵੀ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੇ ਜਾਂਦੇ ਨੇ ਔਰ ਜਿੱਦਾਂ ਮੈਂ ਹੁਣੇ ਤੁਹਾਨੂੰ ਦੱਸਿਆ ਹੈ ਕਿ ਰੋਜ਼ ਥੀਏਟਰ ਦੇ ਵਿੱਚ ਦੇਵ ਮਾਂਗਟ ਸਾਹਿਬ ਔਰ ਯੂਨਾਈਟਿਡ ਦੀ ਟੀਮ ਨੇ ਬਹੁਤ ਬੜਾ ਇੱਕ ਪ੍ਰੋਗਰਾਮ ਬੜਾ ਕਾਮਯਾਬ ਪ੍ਰੋਗਰਾਮ ਜਿਹੜਾ ਉਹ ਸਾਰਾ ਜਿਹਦੇ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਜਿਹੜੇ ਮੁਗਲਾਂ ਦੇ ਖਿਲਾਫ ਜਿਹੜੇ ਚਾਰ ਸਾਹਿਬਜ਼ਾਦੇ ਆ ਉਹਨਾਂ ਨੇ ਕਿੱਦਾਂ ਲੜਾਈ ਲੜੀ ਹੈ ਸੋ ਉਹ ਵੀ ਉਹਨਾਂ ਨੇ ਖੇਡਿਆ ਔਰ ਖਾਸ ਗੱਲ ਇਹ ਹੈ ਕਿ ਜਿਹੜੀ ਆਉਣ ਵਾਲੀਆਂ ਜਨਰੇਸ਼ਨ ਨੇ ਜਿਹੜੇ ਇੱਥੇ ਦੇ ਬੋਰਨ ਬਰਾਟ ਬੱਚੇ ਨੇ ਉਹਨਾਂ ਦੁਆਰਾ ਇਹਨੂੰ ਸਾਰਾ ਲੀਡ ਕੀਤਾ ਗਿਆ ਸੀਗਾ ਸੋ ਆਈ ਥਿੰਕ ਸੁਵਿਨਾ ਜੀ ਸਾਡੇ ਨਾਲ ਦੇਵ ਮਾਂਗਟ ਸਾਹਿਬ ਜੁੜ ਵੀ ਗਏ ਨੇ
ਜੀ ਜੀ ਦੇਵ ਮਾਂਗਟ ਜੀ ਬਿਲਕੁਲ ਸਾਡੇ ਨਾਲ ਜੁੜ ਚੁੱਕੇ ਨੇ ਯੁਪੀ ਜੀ
ਦੇਵ ਮਾਂਗਟ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਸਰ ਹਾਊ ਆਰ ਯੂ
ਬਾਈ ਜੀ ਬਹੁਤ ਬਹੁਤ ਧੰਨਵਾਦ ਸੁਣ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜਿਵੇਂ ਜੋਤੀ ਜੀ ਤੁਸੀਂ ਦੱਸਦੇ ਜਾ ਰਹੇ ਹੋ ਬਾਈ ਜੀ ਉਹਨਾਂ ਨੇ ਉਸ ਤੋਂ ਪਹਿਲਾਂ ਵੀ ਵਧੀਆ ਗੱਲ ਕੀਤੀ ਕਿ ਜਿਹੜਾ ਪਲੇ ਹੈ ਆਪਾਂ ਨੇ ਇਕੱਠਿਆਂ ਨੇ ਰਲ ਕੇ ਕਿਉਂਕਿ ਤੁਸੀਂ ਬੜੀ ਵਧੀਆ ਉਹਦੀ ਐਡਵਰਟਾਈਜ਼ਮੈਂਟ ਕੀਤੀ ਵਧੀਆ ਟਰਨ ਆਊਟ ਹੋਇਆ ਵਧੀਆ ਲੋਕਾਂ ਨੇ ਆ ਕੇ ਨਤਮਸਤਕ ਹੋਏ ਇਸ ਜਿਹੜੀ ਹਿਸਟਰੀ ਹੈ ਜੋਤਵੀਰ ਜੀ ਉਹਨੂੰ ਕੋਈ ਚੇਂਜ ਨਹੀਂ ਕਰ ਸਕਦਾ ਉਹਨੂੰ ਕੋਈ ਲਹਿਦਾ ਤਰੀਕੇ ਨਾਲ ਨਹੀਂ ਦਿਖਾਉਣਾ ਤੇ ਇਹ ਦਿਨਾਂ ਨੂੰ ਮਨਾਉਣ ਦੀ ਮੈਨੂੰ ਲੱਗਦਾ ਖਾਸੀਅਤ ਇਹ ਵੀ ਹੁੰਦੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਜੇ ਕੋਈ ਅੱਜ ਦਾ ਵੀ ਹਾਕਮ ਕੋਈ ਵੀ ਹੋਵੇ ਜਦੋਂ ਸ਼ਕਤੀ ਹੁੰਦੀ ਆ ਬੰਦੇ ਕੋਲੇ ਤਾਂ ਉਹ ਕੋਈ ਗਲਤ ਕੰਮ ਕਰ ਲੈਂਦਾ ਤੇ ਇਹਨਾਂ ਨੂੰ ਕੰਡੈਮ ਕਰਨ ਲਈ ਜਦੋਂ ਆਪਾਂ ਇਹ ਦਿਨ ਮਨਾਉਂਦੇ ਹਾਂ ਤਾਂ ਇਹਨਾਂ ਤੋਂ ਸਾਨੂੰ ਇੱਕ ਜਿੱਥੇ ਆਪਣੇ ਇੱਕ ਧਰਮ ਦੇ ਲਈ ਆਪਣੇ ਇੱਕ ਸ਼ਹਾਦਤ ਲਈ ਆਪਾਂ ਯਾਦ ਕਰਦੇ ਹਾਂ ਦੂਜੇ ਪਾਸੇ ਹਾਕਮਾਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗਦਾ ਵੀ ਜਦੋਂ ਵੀ ਕਦੇ ਉਹ ਗਲਤ ਕਰਦੇ ਨੇ ਤਾਂ ਹਿਸਟਰੀ ਦੇ ਵਿੱਚ ਉਹਨਾਂ ਨੂੰ ਲਾਹਨਤਾਂ ਪੈਂਦੀਆਂ ਨੇ ਚਾਹੇ ਉਹ ਕਿਹੜੇ ਮਰਜ਼ੀ ਧਰਮ ਦੇ ਹੋਣ ਤੇ ਇਹ ਇੱਕ ਵੱਡੀ ਗੱਲ ਹੈ ਕਿ ਜਦੋਂ ਆਪਾਂ ਸਾਹਿਬਜ਼ਾਦਿਆਂ ਦਾ ਇਹ ਦਿਨ ਮਾਤਾ ਗੁਜਰੀ ਜੀ ਦਾ ਇਹ ਦਿਨ ਮਨਾਉਂਦੇ ਹਾਂ ਤਾਂ ਉੱਥੇ ਅਸੀਂ ਸ਼ਰਧਾ ਦੀ ਭਾਵਨਾ ਦੇ ਨਾਲ ਦੀ ਨਾਲ ਇਸ ਤੋਂ ਸਿੱਖਣ ਵੀ ਸਾਨੂੰ ਕੁਛ ਮਿਲਦਾ ਹੈ ਤੇ ਨਾਲ ਦੀ ਨਾਲ ਇਹ ਹੁੰਦਾ ਹੈ ਕਿ ਐਡੇ ਦੇ ਬੱਚਿਆਂ ਨੇ ਐਡਾ ਵੱਡਾ ਸਾਕਾ ਜਿਹੜਾ ਹੈਗਾ ਅਸੀਂ ਆਪਣੇ ਪਿੰਡੇ ਦੇ ਉੱਤੇ ਹੰਢਾਇਆ ਤੇ ਉਸਦਾ ਹੀ ਅਸੀਂ ਆਨੰਦ ਮਾਣ ਰਹੇ ਹਾਂ ਕਿ ਜਿਹੜੇ ਅਸੀਂ ਆਜ਼ਾਦੀ ਦੇ ਵਿੱਚ ਅੱਜ ਦਿਨ ਕੱਟ ਰਹੇ ਹਾਂ ਸਿੱਧੀਆਂ ਤੇ ਧਰਮੀਆਂ ਦਾ ਬੜਾ ਵੱਡਾ ਬਲੀਦਾਨ ਹੈ ਜਿਸ ਚੀਜ਼ ਤੇ ਸਾਡਾ ਸਿੱਖ ਧਰਮ ਖੜਾ ਹੈ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਨੂੰ ਕਿਉਂਕਿ ਬਹੁਤ ਘੱਟ ਮੈਂ ਇਹ ਗੱਲ ਏਅਰ ਦੇ ਉੱਤੇ ਕਹਿ ਦਿੰਦਾ ਕਿ ਜਦੋਂ ਵੀ ਅਸੀਂ ਸ਼ੋਅ ਕਰਦੇ ਹਾਂ ਸਾਰੇ ਲੋਕ ਉਸ ਨੂੰ ਕਹਿੰਦੇ ਨੇ ਸਾਡੇ 10 ਟਿਕਟਾਂ ਰੱਖ ਦਿਓ ਤੇ ਯੁੱਧਵੀਰ ਸਾਹਿਬ ਤੁਹਾਡੀ ਟੀਮ ਨੇ 5 ਟਿਕਟਾਂ ਦੀ ਮੰਗ ਕਰਕੇ ਇਹ ਸਭ ਨੂੰ ਵੱਡੀ ਮੀਡੀਆ ਕਿੰਨੀ ਉਹ ਸਾਨੂੰ ਕਾਲ ਆਈ ਸੀ ਵੀ ਸਾਨੂੰ 5 ਟਿਕਟਾਂ ਦਿਓ ਤੇ ਮੈਂ ਇਸ ਚੀਜ਼ ਦੇ ਉੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅਚੇਚੇ ਤੌਰ ਦੇ ਉੱਤੇ ਆਪਣੇ ਆਪ ਤੇ ਆਪਣੇ ਪੂਰੇ ਲੋਕਾਂ ਦੇ ਵਿੱਚ ਇਸ ਨੂੰ ਬਣਾਇਆ ਤੇ ਆ ਕੇ ਇਸ ਨੂੰ ਦੇਖਿਆ ਤੇ ਇਸ ਦੀ ਗੱਲ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ
ਥੈਂਕ ਯੂ ਜੀ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਆਮ ਨੋਟ ਟਰਾਇੰਗ ਟੂ ਜਸਟ ਰੈਸੀਪੋਕੇਟ ਕਿ ਤੁਸੀਂ ਕਿਹਾ ਤੇ ਮੈਂ ਵੀ ਕੁਝ ਕਹਿ ਦਵਾਂ ਕਿਉਂਕਿ ਲੀਡ ਤੁਸੀਂ ਲਈ ਹੈ ਦੇਵ ਮਾਂਗਟ ਸਾਹਿਬ ਤੁਹਾਡੀ ਯੂਨਾਈਟਿਡ ਦੀ ਟੀਮ ਨੇ ਸਾਰਿਆਂ ਨੇ ਤੁਸੀਂ ਲੀਡ ਲਈ ਹੈ ਔਰ ਜੋ ਤੁਸੀਂ ਡਾਕਟਰ ਸਾਹਿਬ ਨੂੰ ਦੀ ਗਾਈਡੈਂਸ ਹੇਠ ਸਾਰੇ ਇੱਥੇ ਦੇ ਜਿਹੜੇ ਜੰਪਲ ਬੱਚੇ ਨੇ ਉਹਨਾਂ ਨੂੰ ਆਪਣੀ ਹਿਸਟਰੀ ਤੋਂ ਤੁਸੀਂ ਅਵਗਤ ਕਰਵਾਇਆ ਨਾਲ ਹੀ ਇਹ ਜਿਹੜਾ ਸਟੇਜ ਪਲੇ ਉਹ ਬਹੁਤ ਬਹੁਤ ਤਾਰੀਫ ਹੋਈ ਹੈ ਜੀ ਜਿਹੜੇ ਮੈਂ ਇਹ ਕਹਿ ਸਕਦਾ ਹਾਂ ਕਿ ਸਾਡੇ ਜਿਹੜੇ ਇੰਡੀਆ ਤੋਂ ਬਜ਼ੁਰਗ ਆਏ ਨੇ ਉਹਨਾਂ ਨੇ ਵੀ ਤਾਰੀਫ ਕੀਤੀ ਹੈ ਔਰ ਜਿਹੜੇ ਸਾਡੇ ਇੱਥੇ ਦੇ ਜਿਹੜੇ ਜੰਪਲ ਬੱਚੇ ਨੇ ਉਹਨਾਂ ਤੋਂ ਵੀ ਮੈਨੂੰ ਫੀਡਬੈਕ ਮਿਲੀ ਹੈ ਕਿ ਬਹੁਤ ਅੱਛਾ ਜਿਹੜਾ ਇਹ ਪਲੇ ਹੋਇਆ ਸੋ ਤੁਸੀਂ ਇਸੇ ਤਰ੍ਹਾਂ ਸਰ ਮੇਰੇ ਖਿਆਲ ਦੇ ਨਾਲ ਤੇ ਬਾਕੀ ਤੁਸੀਂ ਫੈਸਲਾ ਕਰਨਾ ਹੈ ਦੇਵ ਮਾਂਗਟ ਸਾਹਿਬ ਅੱਜ ਪਰਮਾਤਮਾ ਦੀ ਤੁਹਾਡੇ ਤੇ ਬਹੁਤ ਕਿਰਪਾ ਹੈ ਤੁਹਾਡਾ ਇੰਨਾ ਵੱਡਾ ਕਾਰੋਬਾਰ ਚੱਲ ਰਿਹਾ ਤੁਹਾਡੇ ਕੋਲ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦ ਕੋਈ ਬੰਦਾ ਕਹਿੰਦਾ ਜੀ ਸਾਡੇ ਕੋਲ 10 ਟਰੱਕ ਨੇ 20 100 200 400 500 ਟਰੱਕ ਨੇ ਔਰ 400-500 ਟਰੱਕਾਂ ਦੇ ਉੱਤੇ ਕਿੰਨੇ ਡਰਾਈਵਰ ਕਿੰਨੇ ਲੋਕਾਂ ਦਾ ਤੁਸੀਂ ਰੁਜ਼ਗਾਰ ਅੱਜ ਇੰਨਾ ਵਧੀਆ ਕਰ ਰਹੇ ਹੋ ਸੋ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਹਰ ਸਾਲ ਹੀ ਐਸਾ ਕੋਈ ਨਾ ਕੋਈ ਕੋਸ਼ਿਸ਼ ਕਰੋ ਕਿ ਇੱਦਾਂ ਦਾ ਪਲੇ ਹੁੰਦਾ ਰਹੇ ਔਰ ਇੱਦਾਂ ਦੀ ਹਿਸਟੋਰਿਕ ਜਾਣਕਾਰੀ ਮਿਲਦੀ ਰਹੇ ਤੇ ਬਹੁਤ ਵਧੀਆ ਰਹੇਗਾ ਸਰ ਇਹਦੇ ਬਾਰੇ
ਹਾਂਜੀ ਜਗਵੀਰ ਜੀ ਇਹ ਬਹੁਤ ਵਧੀਆ ਗੱਲ ਹੈ ਤੇ ਆਪਾਂ ਜ਼ਰੂਰ ਇਸ ਉਪਰਾਲੇ ਨੂੰ ਕੰਟੀਨਿਊ ਰੱਖਾਂਗੇ ਤੇ ਨਾਲ ਦੀ ਨਾਲ ਮੈਂ ਕਮਿਊਨਿਟੀ ਦਾ ਧੰਨਵਾਦ ਕਰਦਾ ਜਿਹਨਾਂ ਦੇ ਸਪੋਰਟ ਦੇ ਨਾਲ ਬਿਜ਼ਨਸਮੈਨ ਦੇ ਸਪੋਰਟ ਦੇ ਨਾਲ ਆਪਾਂ $10,000 ਉਸ ਦਿਨ ਡੋਨੇਸ਼ਨ ਦਿੱਤੀ $5,000 ਸਿੱਖ ਚਿੰਤਨ ਹਸਪੀਟਲ ਨੂੰ ਦਿੱਤਾ $5,000 ਇੱਥੇ ਦੀ ਅਪੀਲ ਚਾਈਲਡ ਸੁਸਾਇਟੀ ਹੈ ਜਿਹੜੀ ਕਿ ਜੋ ਬੱਚਿਆਂ ਦਾ ਜਿਹਨਾਂ ਦਾ ਕੋਈ ਬਾਲੀ ਵਾਰਸ ਨਹੀਂ ਹੁੰਦਾ ਉਹਨਾਂ ਨੂੰ ਉਹ ਹੈਲਪ ਕਰਦੇ ਨੇ ਉਹਨਾਂ ਨੂੰ ਖਾਣਾ ਖਵਾਉਂਦੇ ਨੇ $5,000 ਉਹਨਾਂ ਨੂੰ ਦਿੱਤਾ ਤੇ 5 ਸਿੱਖ ਚਿਲਡਰਨ ਹਸਪੀਟਲ ਨੂੰ ਦਿੱਤਾ ਮੈਂ ਸਾਰੇ ਹੀ ਬਿਜ਼ਨਸਮੈਨਾਂ ਦਾ ਜਿਹਨਾਂ ਨੇ ਇਸ ਦੇ ਵਿੱਚ ਬੜੇ ਖੁੱਲੇ ਦਿਲ ਦੇ ਨਾਲ ਮਦਦ ਕੀਤੀ ਤੇ ਆਉਣ ਵਾਲੇ ਟਾਈਮਾਂ ਦੇ ਵਿੱਚ ਇੱਕ ਵਧੀਆ ਇਹੋ ਜਿਹੇ ਕੰਮਾਂ ਦੇ ਵਿੱਚ ਅਸੀਂ ਇਸ ਪ੍ਰੋਗਰਾਮਾਂ ਦੇ ਜ਼ਰੀਏ ਅਸੀਂ ਜ਼ਰੂਰ ਕਮਿਊਨਿਟੀ ਨੂੰ ਮਦਦ ਕਰਦੇ ਰਹਾਂਗੇ ਤੇ ਉਹਨਾਂ ਦੇ ਕੰਮ ਆਉਂਦੇ ਰਹਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਦੇਵ ਮੰਗੜ ਸਾਹਿਬ ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਬਹੁਤ ਸ਼ੁਕਰੀਆ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਐਕਸਪ੍ਰੈਸ ਸੁਣ ਰਹੇ ਹੈਗੇ ਹੋ ਔਰ ਜਿਸ ਤਰ੍ਹਾਂ ਕਿ ਅਸੀਂ ਗੱਲ ਕਰ ਹੀ ਰਹੇ ਸੀਗੇ ਕਿ ਬਿਲਕੁਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਨਾ ਸਿਰਫ ਉਹਨਾਂ ਨੇ ਆਪਣੇ ਚਾਰ ਜਿਹੜੇ ਉਹਨਾਂ ਦੇ ਦੇਖੋ ਆਪਣੇ ਚਾਰ ਲੜਕੇ ਹੋਣ ਕਿਸੇ ਦੇ ਹੋਣ ਤੇ ਚਾਰੋਂ ਹੀ ਕਮਿਊਨਿਟੀ ਦੇ ਕੌਜ਼ ਵਾਸਤੇ, ਉਹਨਾਂ ਨੂੰ ਕਿਹੜਾ ਨਹੀਂ ਸੀ ਪਤਾ ਕਿ ਇਹ ਕੀ ਹੋਣਾ ਹੈਗਾ। ਸੋ ਦੇ ਵਰ ਆਲ ਉਹ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਕੌਜ਼ ਵਾਸਤੇ, ਈਵਨ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਫਾਦਰ ਨੇ ਗੁਰੂ ਤੇਗ ਬਹਾਦਰ ਜੀ, ਉਹਨਾਂ ਨੂੰ ਵੀ ਇਸ ਜਦੋਂ ਕਸ਼ਮੀਰੀ ਪੰਡਿਤਾਂ ਨੇ ਆ ਕੇ ਕਿਹਾ ਕਿ ਜੀ ਸਾਨੂੰ ਦਿੱਕਤ ਆ ਰਹੀ ਹੈ, ਮੁਗਲ ਰਾਜਾ ਜਿਹੜਾ ਮੁਗਲ ਬਾਦਸ਼ਾਹ ਉਹ ਸਾਨੂੰ ਦਿੱਕਤ ਪੇਸ਼ ਕਰ ਰਿਹਾ, ਤੇ ਗੁਰੂ ਤੇਗ ਬਹਾਦਰ ਜੀ ਨੇ ਵੀ ਜੋ ਸ਼ਹੀਦੀ ਦਿੱਤੀ ਉਹ ਵੀ ਇਸ ਲਈ ਦਿੱਤੀ ਕਿ ਜੀ ਉਹਨਾਂ ਨੇ ਕਹਿ ਤਾਂ ਖੜੇ ਹੋ ਗਏ ਮੁਗਲ ਰਾਜਾ ਦੇ ਸਾਹਮਣੇ ਕਿ ਜੋ ਮਰਜ਼ੀ ਜ਼ੋਰ ਲਾ ਲਾ, ਇਸਲਾਮ ਧਰਮ ਨਹੀਂ ਅਸੀਂ ਕਬੂਲ ਕਰਨਾ, ਅਸੀਂ ਇਸਲਾਮ ਦੇ ਵਿੱਚ ਨਹੀਂ ਸ਼ਾਮਿਲ ਹੋਣਾ, ਜੋ ਮਰਜ਼ੀ ਜ਼ੋਰ ਲਾ ਲਾ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਵੀ ਸ਼ਹੀਦੀ ਇਸੇ ਕੰਮ ਲਈ ਦਿੱਤੀ। ਸੋ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਉਹਨਾਂ ਨੇ ਇਸੇ ਕੰਮ ਲਈ ਖੜੇ ਹੋਏ ਨੇ ਕਿ ਜ਼ਬਰ ਦੇ ਖਿਲਾਫ, ਜ਼ੁਲਮ ਦੇ ਖਿਲਾਫ ਕੋਈ ਵੀ ਉਹ ਕਹਿੰਦੇ ਜੀ ਅਸੀਂ ਕਿਸੇ ਵੀ ਤਰ੍ਹਾਂ ਖੜੇ ਹਾਂ ਇਹਦੇ ਵਾਸਤੇ। ਐਨੀਵੇਜ਼ ਗੱਲਬਾਤ ਇਹ ਸਾਰੀ ਜਾਰੀ ਰਹੇਗੀ, ਕਾਲਰ ਸਾਡੇ ਬੜੇ ਇੰਤਜ਼ਾਰ ਕਰ ਰਹੇ, ਉਹਨਾਂ ਨੂੰ ਅਸੀਂ ਆਉਂਦੀ ਵਾਰੀ ਵਾਰੀ ਕਰਦੇ ਚਲੇ ਜਾਈਏ। ਬਨਾਰਸੀ ਸਾਹਿਬ ਹੋਣਗੇ, ਫਿਰ ਉਸ ਤੋਂ ਬਾਅਦ ਜੁਝਾਰ ਸਿੰਘ ਜੀ, ਇਸੇ ਆਰਡਰ ਦੇ ਵਿੱਚ ਜਿਸ ਆਰਡਰ 'ਚ ਕਾਲ ਆਈਆਂ ਨੇ ਅਸੀਂ ਆਉਂਦੀ ਵਾਰ ਜਿਹੜੀਆਂ ਉਹ ਕਰਦੇ ਰਵਾਂਗੇ। ਬਨਾਰਸੀ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ
ਜੀ। ਯੁੱਧਵੀਰ ਭਾਈ ਔਰ ਸਮੀਆ ਬਹਿਣ, ਆਪਕੋ ਹਦਾਵਤ ਔਰ ਮੈਰੀ ਕ੍ਰਿਸਮਸ। ਮੈਂ ਤੋ ਇੰਡੀਆ ਸੇ ਆਇਆ ਹੁਆ ਹੂੰ ਔਰ ਆਪਣੇ ਰਾਤ ਕੋ ਆਪਣੇ ਬੱਚੋਂ ਕੋ ਬਤਾ ਰਹਾ ਥਾ ਕਿ ਆਗ ਸੋ ਸਟ੍ਰੀਟ ਦੇਖਨੇ ਵਾਲੀ ਹੈ। ਅਬ ਚੰਦ ਸਵਾਲ ਹੈ ਆਪਸੇ ਪੁੱਛਣਾ ਚਾਹਤਾ ਹੂੰ। ਆਪ ਇਹ ਬਤਾਈਏ ਕਿ ਦੋਨੋਂ ਮੁਲਕੋ ਕੇ ਹਾਲਾਤ ਕਬ ਸਹੀ ਹੋਣਗੇ? ਕਰਤਾਰ ਕੋ ਅਗਰ ਲਾਂਗਾ ਤੋ ਖੁੱਲ ਗਿਆ, ਹਾਲਾਤ ਤੋ ਵਹੀ ਰਹੇ, ਮੁਲਕੋ ਕੇ ਹਾਲਾਤ ਤੋ ਨਹੀਂ ਬਦਲੇ, ਲੋਗੋ ਬੜੀ ਮੁਹੱਬਤ ਹੈ ਔਰ ਆਪਕੋ ਇਹ ਬਾਤ ਸੁਣਕਰ ਬੜੀ ਖੁਸ਼ੀ ਹੋਗੀ ਕਿ ਸਰਦਾਰ ਸਾਹਿਬਾਨ ਕੀ ਜੋ ਇੱਜ਼ਤ ਪਾਕਿਸਤਾਨ ਮੇ ਹੈ ਔਰ ਸਰਦਾਰੋ ਕੇ ਜੋ ਗੁਰਦੁਆਰੇ ਪਾਕਿਸਤਾਨ ਮੈਂ ਮੈਂ ਬਤਾ ਨਹੀਂ ਸਕਤਾ। ਔਰ ਦੂਸਰਾ ਸਵਾਲ ਮਸਜਿਦ ਕੇ, ਬਾਬਰੀ ਮਸਜਿਦ ਔਰ ਰਾਮ ਮੰਦਿਰ ਕੇ ਬਾਰੇ ਮੈਂ, ਇਸਕੇ ਬਾਰੇ ਮੈਂ ਮੈਂ ਦੋ ਸੌ ਸ਼ੇਰ ਪੜੂੰਗਾ। ਗਲਤ ਤੋਂ ਹਮੇ ਬਤਾ ਗਏ ਹੈ, ਪਹਿਲੇ ਹੀ ਜ਼ਾਹਿਦ ਹੋਂਗੇ ਸ਼ਰਾਬ ਮਸਜਿਦ ਮੈਂ ਪੀਨੇ ਦੇ, ਯਾ ਵੋ ਜਗ੍ਹਾ ਬਤਾ ਜਹਾਂ ਖੁਦਾ ਨਾ ਹੋ। ਦੂਸਰਾ ਸ਼ੇਰ, ਮਸਜਿਦ ਤੋਂ ਬਣਾ ਲਈ ਸ਼ਬਰ ਮੈਂ, ਇਮਾਂ ਕੀ ਹਰਾਰਤ ਵਾਲੋ ਨੇ, ਮਨ ਆਪਣਾ ਪਰਾਇਆ ਪਾਪੀ ਹੈ, ਬਰਸੋ ਮੈਂ ਨਮਾਜ਼ੀ ਬਣ ਨਾ ਸਕਾ। ਇਨ ਦੋਨੋਂ ਜੋ ਬਾਬਰੀ ਮਸਜਿਦ ਔਰ ਰਾਮ ਮੰਦਿਰ ਕੇ
ਹਾਂਜੀ, ਮੁਝੇ ਐਸਾ ਲੱਗ ਰਿਹਾ ਹੈ ਕਿ ਆਪਕੀ ਲਾਈਨ ਜੋ ਹੈ ਵੋ ਡਿਸਕਨੈਕਟ ਹੋ ਗਈ ਹੈ। ਮੇਰੀ ਰਿਕੁਐਸਟ ਹੋਗੀ ਕਿ ਆਪ ਦੁਬਾਰਾ ਹਮੇ ਕਾਲ ਕਰ ਲਿਆ। ਮੇਰੇ ਖਿਆਲ ਦੇ ਨਾਲ ਸਾਡੀ ਜਿਹੜੀ ਲਾਈਨ ਹੈ ਜੀ ਡਿਸਕਨੈਕਟ ਹੋ ਗਈ ਹੈ। ਮੈਂ ਰਿਕੁਐਸਟ ਕਰਾਂਗਾ ਬਨਾਰਸੀ ਸਾਹਿਬ ਅਗਰ ਆਪ ਦੁਬਾਰਾ ਕਾਲ ਕਰ ਲੇ, ਮੁਝੇ ਜਿਤਨੀ ਬਾਤ ਆਪਕੀ ਸਮਝ ਆਈ ਹੈ ਮੈਂ ਉਤਨੀ ਬਾਤ ਪੇ ਜੋ ਹੈ ਬਨਾਰਸੀ ਸਾਹਿਬ ਜ਼ਰੂਰ ਜਵਾਬ ਦੇ ਦਿੱਤਾ ਹੂੰ। ਪਹਿਲੇ ਤੋਂ ਬਨਾਰਸੀ ਸਾਹਿਬ ਆਪਕੋ ਔਰ ਆਪਕੇ ਸਾਰੇ ਹੀ ਪਰਿਵਾਰ ਕੋ ਬਹੁਤ ਬਹੁਤ ਹਮ ਮੁਬਾਰਕਬਾਦ ਪੇਸ਼ ਕਰਨਾ ਚਾਹਤੇ ਹੈ, ਮੈਰੀ ਕ੍ਰਿਸਮਸ ਔਰ ਉਮੀਦ ਕਰਤੇ ਹੈ ਕਿ ਆਪਕੇ ਲੀਏ ਜੋ ਯੇ ਨਯਾ ਸਾਲ ਹੈ ਯੇ ਬਹੁਤ ਬੜੀਆ ਹੋ ਆਪਕੇ ਔਰ ਆਪਕੇ ਸਾਰੇ ਪਰਿਵਾਰ ਕੇ ਲੀਏ। ਦੂਸਰਾ ਆਪਨੇ ਕਹਾ ਕਿ ਜੀ ਦੋਨੋਂ ਮੁਲਕੋਂ ਕੇ ਹਾਲਾਤ ਕਬ ਸੁਧਰੇਂਗੇ, ਕਰਤਾਰਪੁਰ ਕੋਰੀਡੋਰ ਤੋ ਖੁੱਲ ਗਿਆ ਪਰ ਹਾਲਾਤ ਮੇ ਸੁਧਾਰ ਨਹੀਂ ਆਇਆ, ਉਸਕੇ ਤੀਨ ਕਾਰਨ ਹੈ। तीन चीजें अगर हो तो सुधार जो है वो आ सकता है। दो चीजें ऐसी बताऊंगा जो पहले से कुछ हद तक है और लेकिन वो कंट्रीब्यूट कर सकती है। फिर तीसरी फाइनल चीज बताऊंगा कि असल में अगर वो एक चीज हो जाए, तीसरा पॉइंट अगर पूरा हो जाए तो फौरन सुधार जो है हो जाएगा। सबसे पहले तो जो आवाम है, जो पब्लिक है, जो कम्युनिटीज है दोनों तरफों की, उनको अपनी सोच में बहुत बड़ी तब्दीली जो है वो लानी पड़ेगी। पहले ही काफी तब्दीली आ रही है लेकिन और तब्दीली लानी पड़ेगी दोनों तरफ की आवाम को। जो हम लैंग्वेज यूज करते हैं वो हमें ठीक करनी पड़ेगी, हमें सोच बदलनी पड़ेगी, आपस में जो हम डिफरेंस क्रिएट करी बैठे हैं वो हमें दूर करना पड़ेगा। ऐसा है कि पहले से जो डिफरेंस है वो काफी कम हो गया लेकिन और कम करने की जरूरत है। दैट इज पॉइंट नंबर वन कम्युनिटी के लिए। दूसरा जो मीडिया है, मीडिया का बहुत इंपॉर्टेंट रोल है इसके अंदर। अगर पाकिस्तान और इंडिया के चैनल यही कहते रहेंगे, इंडिया वाले कहेंगे जी हमने पाकिस्तान का मुंह तोड़ जवाब दे दिया, चैनल पे बैठ के जब एंकर ये कहता है ना कि हमने मुंह तोड़ जवाब दिया, तो वो सही नहीं है। तो पाकिस्तान का मुंह तोड़ जवाब दे दिया, मतलब अब चैनल पे बैठ के ही एंकर कह रहा है कि जैसे कि पाकिस्तान हमारा पता नहीं कितना बड़ा दुश्मन है, हम उसका कौन सा मुंह तोड़ आए हैं। दूसरी तरफ पाकिस्तान में बैठा एंकर जब ये कहता है कि दुश्मन मुल्क भारत ने ये कर दिया, हम दुश्मन मुल्क, भाई अगर मेरे को तो हैरानी होती है कि ये मीडिया चला रहे हैं कि क्या कर रहे हैं। आप खबर कैसे कवर कर सकते हैं जब आप किसी कंट्री को पहले दुश्मन मुल्क कह दे। बीबीसी के पत्थर मारे गए थे, बीबीसी ऐसे नहीं मशहूर हो गया, बीबीसी ने कहा कि वर्ल्ड वॉर में या तो हम अपने फौजियों को भी शहीद नहीं कहेंगे या सबको शहीद कहेंगे। बीबीसी ने कहा या तो हम अपने फौजियों को भी शहीद नहीं कहेंगे या तो इनको भी नहीं कहेंगे शहीद या सबको कहेंगे। उनको कहा गया गद्दार है, बड़े सारा बीबीसी पे एलिगेशन लगे, उसने कोई परवाह नहीं की। और ये मीडिया का काम होना चाहिए, किससे की परवाह ना करो, जो सही बात है वो बोलो। तो मीडिया को ये काम करना पड़ेगा, ये काम छोड़ने पड़ेंगे। रिपोर्टिंग आप बिल्कुल करिए, खबर आप सही दीजिए, आपको खबर तो देनी पड़ेगी। कई बार खबर जो है बनारसी साहब वो कड़वी भी लगती है, लेकिन कड़वी खबर यही मीडिया का काम है। लेकिन लैंग्वेज जो है मीडिया ये नहीं यूज कर सकता, मैंने आपको दोनों लैंग्वेजेस बता दी, आप कोई चैनल उठा के देख लीजिए, ज्यादातर चैनल्स पे यही लैंग्वेज है। पहले मैं फिर इंडिया की तरफ बात करूंगा, दुश्मन हमने जी पाकिस्तान का मुंह तोड़ जवाब दे दिया, पाकिस्तान को हमने ये कर दिया, पाकिस्तान तो कल ही पता नहीं खत्म हो जाएगा, पता नहीं कल ही पाकिस्तान मर जाएगा। ये सब बेकार की लैंग्वेज इंडियन चैनल के एंकर्स यूज करते हैं, जिससे बिना मतलब खराब बात होती है। और पाकिस्तान साइड में भी वहां पर भी कुछ एंकर्स हैं जो कि कहते हैं जी हमने, जब आप कह रहे हो, आप रिपोर्ट कर रहे हो, यू कुड ओनली से कि इंडिया में ये इतने फौजी जो है मारे गए हैं, ऐसा हो गया। यू कैन नॉट से इफ यू स्टार्ट यूजिंग द वर्ड दुश्मन मुल्क, तो वो तो फिर आपकी रिपोर्टिंग ही बायस्ड हो गई। सो पहला आवाम, दूसरा मीडिया। अब आ जाता हूं उस मुद्दे पर कि अगर ये सॉल्व, अगर ये तीसरा पॉइंट अगर हो जाए तो बाकी के दोनों पॉइंट्स भी अपने आप इन लाइन आ जाएंगे। वैसे तो तीसरा पॉइंट सबसे मुश्किल है, इसलिए ये दो पॉइंट मैंने पहले बोल दिए, बट सबसे इंपॉर्टेंट और सबसे मुश्किल तीसरा पॉइंट है। वो पंजाबी में कहें तो, क्योंकि पंजाबी लैंग्वेज की एक बात है, मैं रूड नहीं साउंड करना चाहता, क्योंकि आपने मुझे उर्दू में पूछा है, मैं जैसी भी उर्दू है मैं उसमें जवाब देने की कोशिश कर रहा हूं। पंजाबी जी कहते ना जिगरा, जे तुसी कोई भी काम करना है जिगरा चाहिए। उर्दू में इसे कैसे बोलूं कि जो आपको बहुत बड़ा दिल रखना पड़ेगा, बहुत बड़ा जिगर दिखाना पड़ेगा लीडरशिप को। तो बनारसी साहब अगर लीडरशिप जिगर दिखा देगी, अगर वो दिल दिखा देगी, तो कल ही आप, मैं परसों का दिन नहीं चढ़ेगा, कल 25 दिसंबर है तो समझ लीजिए कि कल ही हालात बदलने शुरू हो जाएंगे अगर वो जिगरा दिखा दे। मैंने आपको बहुत सारे रास्ते बताए हैं, अगर कल ही शुरुआत इसकी मोदी साहब को करनी पड़ेगी, मैं ये भी कह देता हूं, और इमरान खान साहब को साथ देना पड़ेगा। कल ही मोदी साहब ऐलान कर दे कि भाई हम आज ऐलान करते हैं कि हम पाकिस्तान में $10 बिलियन की इन्वेस्टमेंट करने जा रहे हैं। अभी ये देखो ना, करोड़ों रुपए के बजट पास हो रहे हैं, एनआरसी में पैसे की कोई कमी तो है नहीं, फॉरेन रिजर्व 400 बिलियन से ऊपर है, पाकिस्तान के पास तो 7-8 बिलियन है, 10 बिलियन होगा, अभी 5-6 बिलियन की अगर मिल भी जाएगी इमदाद तो कितना हो गया, ज्यादा ज्यादा 15 बिलियन हो जाएगा। अगर इंडिया अकेला कल ऐलान कर दे कि हम कल $10 बिलियन की इन्वेस्टमेंट पाकिस्तान में करने जा रहे हैं, लोन होगा, ऐसा नहीं कि पैसा लुटा रहे हैं, लोन होगा, 40-50 साल का लोन होगा, और इंटरेस्ट रेट वही जो चाइना को आप देते हैं, सऊदी अरेबिया को, वही ले लेंगे, या उससे थोड़ा कम ले लें तो और अच्छा है, तो वो हम 10 बिलियन लगाने जा रहे हैं, तो वो उससे क्या है, गुडविल जेस्चर हो जाएगा। दूसरा वो ऐलान करें कि जी हम इंडिया और पाकिस्तान की क्रिकेट जो है उसको हम शुरू करने जा रहे हैं, इंडिया ऐलान करें कि हम इंडिया और पाकिस्तान की क्रिकेट शुरू करने जा रहे हैं, और सबसे पहले हम न्योता देते हैं कि जो आईपीएल है उसमें पाकिस्तान के 10 खिलाड़ी जो है उनको शामिल किया जाएगा, 2020 में 10 पाकिस्तान के क्रिकेट खिलाड़ियों को हम शामिल करते हैं, और बायलैटरल सीरीज जो है वो शुरू होने जा रही है। सो जब आप यही कर दोगे, इसी से एक मैसेज कल से जाना शुरू हो जाएगा, और साथ आप इमरान खान साहब को इन्वाइट कर लें कि जी बायलैटरल सीरीज का जो मैच होगा वो दोनों देश के जो प्रधानमंत्री हैं वो इकट्ठे बैठ के देखेंगे। आपको याद है दिल्ली टेस्ट के लिए मुशर्रफ साहब आए थे, दिल्ली टेस्ट मैच देखने का सिर्फ बहाना था। वो शख्स जिसने दो जंगे, अच्छा बड़े लोग कहेंगे यार युद्धवीर ना किताबी गल्ला बहुत करता है, आइडियल सिचुएशन ये हो ही नहीं सकता, पॉसिबल ही नहीं हो सकता, और यार पॉसिबल हुआ है, लेकिन सिर्फ कुछ हॉकिश एलिमेंट है जिसकी वजह से खराब हो गया, और वो हॉकिश एलिमेंट इंडिया की साइड ज्यादा थे। मैं ये भी कह देता हूं, जनरल परवेज मुशर्रफ वो शख्स जिसने कि इंडिया के खिलाफ दो जंगे लड़ी, वो है जनरल परवेज मुशर्रफ। जिसने अपने बेटे का नाम जो साथी फौजी शहीद हो गया जंग में उसके नाम पर रखा, वो जनरल परवेज मुशर्रफ जिसने 99 में इंडिया के खिलाफ सारा मास्टरमाइंड था, वो जिसने तैयारी की कि मैंने इंडिया को कैसे मारना है, मैंने कश्मीर उनसे कैसे अलग करना है, वो जनरल परवेज मुशर्रफ, वो शख्स जब खुद इख्तदार में आए, अगर मेरी उर्दू ठीक है नासी साहब, मैं ट्राई करता रहता हूं, और जब वो इख्तदार में आए मतलब कि जब वो पावर में आए, तो वो शख्स ने कहा कि मुझे दिल्ली में टेस्ट मैच देखने आना है। जिस शख्स की सारी हिस्ट्री हेट्रेड अगेंस्ट इंडिया, हेट्रेड तो एक आदमी कहता है जी मैं हेट करता हूं इंडिया को, हेट्रेड तो एक तरफ ही रह गई ना, जिसने दो जंगे लड़ी, जिसने कहा कि इंडिया को बर्बाद करने का प्लान मैंने बनाना है, मैंने एग्जीक्यूट भी करना है, वो बंदा जब इख्तदार में आता है, जब वो चेंज हो सकता है, उसने कहा कि जी मैंने दिल्ली टेस्ट मैच देखने आना है, कहते आ जाओ जी, वाजपेयी साहब कहते आ जाओ दिल्ली टेस्ट मैच देखते हैं, वो उसने कहा अच्छा फिर मैंने ना आगरा भी जाना है, वहां पर भाई इंडिया आएंगे तो ताजमहल भी देखेंगे, तो वाजपेयी साहब ने कहा ठीक है जी ताजमहल भी देखने आइए, आप जरूर आइए। दिल्ली टेस्ट मैच, क्रिकेट टेस्ट मैच, क्रिकेट डिप्लोमेसी आज की नहीं चलती, वो सिर्फ एक बहाना था। जनरल मुशर्रफ चाहते थे कि इंडिया से अच्छे रिलेशन हो जाए, वाजपेयी साहब ने भी कहा जी मौके का फायदा उठा लेते हैं, इतिहास में हमारा नाम चला जाएगा। तो वो दिल्ली टेस्ट मैच देखने आए, आगरा में जब वो जा रहे थे तो उन्होंने प्लान कर लिया आगरा समिट, सारा कुछ हो चुका था। ये जो आपकी लाइन ऑफ कंट्रोल है, इसको लाइन ऑफ, इसको बॉर्डर तस्लीम कर दिया जाना था, ठीक है, दोनों तरफ से थोड़ी थोड़ी रियायतें दे दी जानी थी, कुछ ऑटोनोमस पावर जो कश्मीर के लीडर हैं, थोड़ी थोड़ी ऑटोनोमस पावर उनको दे दी जानी थी। आपका सरक्रीक का मसला तो एक सिग्नेचर वे है, सारा मामला सॉल्व हो गया था सरक्रीक का, ठीक है, ये सारी चीजें ऑलमोस्ट डन थी। कुछ हॉकिश एलिमेंट्स, पहले मैं इंडिया की साइड की बात करूंगा, जिन्होंने के इतिहास बनते बनते रोक दिया, कुछ हॉकिश एलिमेंट्स इंडिया की साइड पे थे और कुछ हॉकिश एलिमेंट्स जाहिर सी बात है पाकिस्तान साइड में होंगे, इंडिया ज्यादा है, मैं पहले कह देता था कि इंडिया ज्यादा थे उस समय। उन्होंने ये आगरा समिट को सेबटाइज कर दिया और ऐसा होने नहीं दिया, ठीक है, लेकिन ये खैर पुरानी बात है। आज तो हम बहुत आगे बढ़ गए हैं, उस टाइम इंडिया के पास अभी इतना पैसा भी नहीं था, आज तो फॉरेन रिजर्व देखो ना कहां पहुंच गया। सो ये बातें बिल्कुल हो सकती हैं, एवरीथिंग इज पॉसिबल, अगर जर्मनी और फ्रांस जो वर्ल्ड वॉर में एक दूसरे के खिलाफ थे आज इकट्ठे लीड कर सकते हैं यूरोपियन यूनियन को, जितनी जंगें इन लोगों ने लड़ी हैं आपस में उतनी तो लड़ी किसी ने नहीं है। एक ही कंट्री है जिसने के न्यूक्लियर वेपन फेंका है दूसरी कंट्री के ऊपर, वो कंट्री अमेरिका, और फेंका किस पर, जापान के ऊपर। न्यूक्लियर वेपन फेंक के ना सिर्फ उन्होंने उस समय के लोगों को मारा बल्कि आने वाली जनरेशन भी तबाह कर दी, अमेरिका और जापान। जापान और अमेरिका काम करते हैं, जापान ने मांगा तो क्या मांगा कि भाई हमें आपके साथ इकोनॉमिक रिलेशनशिप मजबूत करना है, और जापान बिकेम सच अ स्ट्रॉन्ग इकोनॉमी, जापान बहुत तगड़ी इकोनॉमी बन गया। पाकिस्तान मांगे तो क्या मांगे, पाकिस्तान कहे जी हमने इंडिया के साथ, लो जी मोदी साहब हम आपके साथ काम करने को तैयार हैं, आपने बड़ा अच्छा प्लान बताया, क्रिकेट का प्लान बता रहे हैं आप $10 बिलियन यहां इन्वेस्ट कर रहे हैं, एक चीज और मांगते हैं, आपकी जीडीपी अच्छी चल रही है, हमारे को इन्वेस्टमेंट हम इकट्ठे करते हैं, हमारा बायलेटरल ट्रेड हम बढ़ाना चाहते हैं, सारा फोकस हम उस पर करते हैं। वो हाफिज सईद जैसे 10 लोगों को हम अंदर कर देते हैं, इसकी क्या बात है, वो हाफिज सईद जैसे लोग दे आर होल्डिंग होस्टेज टू ऑलमोस्ट पॉपुलेशन ऑफ 2 बिलियन, 2 बिलियन की पॉपुलेशन मतलब 200 करोड़ की आबादी हो लगभग, और उसको हाफिज सईद जैसे 100-200 लोग दे आर होल्डिंग होस्टेज। सो अगर ये लीडर्स करें कोई बड़ी बात नहीं है, आई विल नॉट बी सरप्राइज्ड। एक बात और कह देता हूं कि ये होना तो है, इसको रोक तो कोई सकता नहीं है। कोई कह दे जी ये जी 100 साल नहीं होगा दोस्तों, ये होना है, 100% होना है, 10 साल में हो जाए, 5 साल में हो जाए, ये कर जाए मोदी साहब और इमरान खान साहब कर जाए, या आने वाले टाइम पे कोई 10-20-50-100 साल में कर दे, उसका नाम हमेशा हिस्ट्री के लिए आ जाएगा। बर्लिन वॉल जिन्होंने गिराई है आज उनको हर कोई याद करता है, लेकिन आई होप ये सूनर देन लेटर जो है हो जाए। एनीवेज बहुत बहुत शुक्रिया बनारसी साहब, मेरे ख्याल से आपकी हाँ जी लाइन कट गई थी, हाँ जी बनारसी साहब आप कुछ ऐड करना चाहते हैं तो यू कैन से दैट। हेलो
हेलो जी युद्धवीर भाई, आप उर्दू बहुत अच्छी बोलते हैं, यकीन मानिए आप उर्दू बहुत अच्छी बोलते हैं। दूसरा सवाल मैं बाबरी मस्जिद के बारे में ये कहूंगा कि गाल तो हमें बता गया है, जाहिद होंगे शराब मस्जिद में पीने दे, या वो जगह बता जहाँ खुदा ना हो। और दूसरा सवाल ये, मस्जिद तो बना ली शबर में, ईमान की हरारत वालों ने, मन अपना पराया पापी है, बरसों में नमाजी बन ना सका। अगर हम इन दोषियों पर गौर करें तो हमारी मस्जिदें कहीं भी बना लें, बाबरी मस्जिद बना लें, टोरंटो में बना लें और न्यूयॉर्क में बना लें, इंग्लैंड में बना लें, सब जगह खुदा तो ही किया है। अगर हम इस पर इतबार करें और करते हैं, इसलिए हम नहीं बोलते, हमने बोले नहीं। और हिंदुस्तान को पास पैसा है, हम मानते हैं, पाकिस्तान तो और ही मुल्क है, लेकिन हम ये बात कहेंगे, तू मांगता है उससे जो खुद फकीर है, तू मांगता है उससे जो खुद फकीर है, वो देने वाला अल्लाह रहता नहीं भारत में। हिंदुस्तान ने हमें क्या देना, अगर देना चाहता तो मदद कर सकता था, हम सारे मुल्क की मदद कर सकता था, कोई बात नहीं। हम अल्लाह पे भरोसा रखते हैं और सिख कौम भी बाबा पे भरोसा अल्लाह पे रखती है, हम अल्लाह पे भरोसा रखते हैं, हम मनसलबे को मानते हैं, मनसलबा अल्लाह देता है, रोजी हमें खुदा देता है, कोई मुल्क नहीं देता। हम भीख नहीं मांगते, हम इमदाद मांगते हैं, इमदाद इमदाद के ऊपर हम आपसे भी मांगते हैं, भारत से भी मांगते हैं, अगर हमारी मदद करो। आपने अभी भी कहा, सही कहा, बिल्कुल सही कहा कि अगर दोनों मुल्क मिलकर कोशिश करें अपनी कानून को सही करने की तो इकॉनमी सही हो सकती है। बस इतना ही कहना था। बहुत से लोग आपके सवाल के आपको सुनना चाहते हैं, हम भी सुनना चाहते हैं, और इन्हीं बातों के साथ आपसे खुदा हाफिज कहेंगे। खुदा हाफिज, खुदा हाफिज,
खुदा हाफिज। अपने बहुत शुक्रिया बनारसी साहब, ये आपकी जरा नवाजी है कि आपने हमारी उर्दू को कबूल किया। अभी मैं सीख रहा हूँ, होपफुली और बहुत कुछ आपके साये में हम जरूर सीखेंगे। बहुत बहुत शुक्रिया बनारसी साहब। दूसरी जो बात आपने कही है कि यस इमदाद, बिल्कुल इमदाद। और मैं एक चीज और बता देता हूँ, देन लेन दुनिया में चलता है। अगर आज भारत इमदाद दे रहा है तो इसका ये मतलब नहीं कि कल को पाकिस्तान नहीं दे सकता, पाकिस्तान भी दे सकता है। मुझे वो दिन अच्छी तरह से याद है बनारसी साहब, कि जिस दिन हमारे, मैं इंडिया में था, अखबार में फ्रंट पेज पर आया था कि एक चावल का ना, एक चावल का बैग जो है वो रशिया इंडिया को दे रहा था। इंडिया एक गरीब मुल्क रहा है, आपको पता ही है, एड लेते रहे हैं इंडिया, तो इमदाद जो है वो इंडिया लेता रहा है, ठीक है। और अगर आज पाकिस्तान को इमदाद इंडिया देगा तो कल को पाकिस्तान भी इंडिया को इमदाद दे सकता है, ऐसी कोई बात नहीं है, तो कोई वो भीख वाली बात नहीं होती। और मैं ये बात दावे से कह सकता हूँ, बहुत सारे शायद हमारे पाकिस्तानी भाई बहनों को पता होगा, शायद कुछ को नहीं पता होगा, कि पाकिस्तान नंबर वन किस चीज में है आज, और पहले भी रहा है। आज की जो आईसीसी टेस्ट, जो T20 की रैंकिंग आई है, रैंकिंग तो सभी आई है, तो T20 टीम में पाकिस्तान इज द नंबर वन टीम। सो ऐसा ऐसा टैलेंट पाकिस्तान में भी बहुत है और इंडिया में भी बहुत है। सो फर्क सिर्फ यह है कि हम अगर थोड़ा अच्छे रिलेशनशिप बनाए, थोड़ा पॉजिटिव सोच की तरफ बढ़े, नए साल की तरफ हम बढ़ रहे हैं, लेट्स होप कि एक नए साल में अच्छी कुछ बातें जो है बाहर निकलेंगी। जुजार सिंह जी, तुहाडी कॉल अगली है, उस तो बाद रमेश इंद्र चौहान साहब, हरपाल साहब, तारिक साहब, एक मिस्टर खन्ना ने शायद, तो पहली बार कॉल कर रहे हैं मिस्टर खन्ना ने, मैं जिन्हों का नाम ठीक लै रहा हूं, मैं नाम शायद नहीं पता लग रहा, तो उन्होंने भी असं ऑन दियर करा, बट मेरे ख्याल सुबीना जी पहला स्पॉन्सर लै लैन, उस तो बाद सारिया कॉल ऑन दियर हो गए। जी सुबीना जी, यू गो एट फर्स्ट।
स्टूडियो च जुड़ चुके ने इंद्रजीत गुटर जी, ईगल फेथ सिस्टम तो उन्होंने करते हैं गलबात। हेलो,
हेलो, सत श्रीकाल जी, सुन रहे श्रोतिया, सत श्रीकाल, आदाब, नमस्कार, मैं इंद्रजीत गुटर, ईगल फेथ सिस्टम तो।
वेलकम इंद्रजीत जी, वेलकम टू द शो।
हाँ जी, थैंक यू, थैंक यू जी।
जी, ईगल फेथ सिस्टम तो की स्नेह है साढ़े तक?
स्नेहा जी, बहुत सारिया शुभकामनावां नवे साल वास्ते, क्रिसमस दियां छुट्टियां चल रही ने, ਇਹਦੇ ਨਾਲ ਨਾਲ ਜੀ ਸਾਡੇ ਕੋਲੇ ਤਿੰਨ ਜਿਹੜੇ ਨਵੇਂ ਪੱਟੇ ਕੰਟਰੈਕਟ ਸਾਨੂੰ ਅਵਾਰਡ ਹੋਏ ਆ, ਉਹਦੇ ਲਈ ਸਾਨੂੰ ਏਜਡ ਡਰਾਈਵਰਾਂ ਦੀ ਜ਼ਰੂਰਤ ਹੈ ਜੀ, US ਨੂੰ ਮਿਡਵੈਸਟ ਵਾਸਤੇ, ਤੇ ਲੌਂਗ ਹੌਲ ਵੀ ਹੈਗੇ ਆ ਸਾਡੇ ਕੋਲੇ, ਤੇ ਇਸ ਲਈ ਅਸੀਂ ਬੇਨਤੀ ਕਰਾਂਗੇ ਕਿ ਏਜਡ ਡਰਾਈਵਰ ਵੀ ਜਿਹੜੇ ਹੈਗੇ ਆ ਜਿਹਨਾਂ ਨੂੰ ਜੋਬ ਦੀ ਜ਼ਰੂਰਤ ਹੈ, ਨਵੇਂ ਸਾਲ ਦੇ ਨਾਲ ਨਵੀਂ ਜੋਬ, ਵਧੀਆ ਓਪਰਚੁਨਿਟੀ ਹੈ ਜੀ, ਯਾਰਡ ਟੂ ਯਾਰਡ ਕੰਮ ਹੈਗਾ ਜੀ, ਤੇ ਸਟੈਡੀ ਕੰਮ ਹੈਗਾ ਜਿਹੜਾ, ਡੈਡੀਕੇਟਡ ਰਨ ਨੇ, ਤੇ ਇਹ ਅਸੀਂ ਓਪਰਚੁਨਿਟੀ ਆਪਣੇ ਸਰੋਤਿਆਂ ਵਾਸਤੇ, ਦਰਸ਼ਕਾਂ ਵਾਸਤੇ, ਡਰਾਈਵਰ ਵੀਰਾਂ ਵਾਸਤੇ ਲੈ ਕੇ ਆਏ ਆ ਜੀ।
ਜੀ ਇੰਦਰਜੀਤ ਜੀ, ਤੇ ਵੀਕਲੀ ਮਾਈਲਸ ਦੀ ਜੇਕਰ ਗੱਲ ਕਰੀਏ ਤਾਂ ਉਹ ਤੁਸੀਂ ਕਿਸ ਹਿਸਾਬ ਦੇ ਰਹੇ ਹੋ? 3,000 to 4,000 ਮੈਂ ਸੁਣਿਆ ਕਿ ਵੀਕਲੀ ਮਾਈਲਸ ਜਿਹੜੀਆਂ ਨੇ ਉਹ ਗਾਰੰਟੀਡ ਨੇ।
ਹਾਂਜੀ, 3,400 to 3,600 ਮਾਈਲ ਜਿਹੜੀਆਂ ਸਿੰਗਲ ਡਰਾਈਵਰ ਨੂੰ ਲੀਗਲੀ ਜਿਹੜੀਆਂ ਪੈ ਸਕਦੀਆਂ ਨੇ, ਉਹ ਹੈਗੀਆਂ ਸਿੰਗਲ ਡਰਾਈਵਰ ਵਾਸਤੇ। ਜੇ ਗੱਲ ਕਰੀਏ ਆਪਾਂ ਟੀਮ ਡਰਾਈਵਰਾਂ ਦੀ, ਉਹਨਾਂ ਨੂੰ 5500 ਤੋਂ 6000 ਮੀਲਾਂ ਜੀ ਵੀਕ ਦੀਆਂ ਜਿਹੜੀਆਂ ਆਪਾਂ ਆਫਰ ਕਰਦੇ ਹਾਂ।
ਹਾਂਜੀ ਥੈਂਕ ਯੂ ਨੀਤ ਜੀ, ਤੁਸੀਂ ਸਾਡੇ ਨਾਲ ਸਟੂਡੀਓ ਚ ਜੁੜੇ, ਅ ਵੈਰੀ ਕ੍ਰਿਸਮਸ, ਅ ਮੈਰੀ ਕ੍ਰਿਸਮਸ ਟੂ ਯੂ।
ਯਾ ਯੂ ਟੂ ਐਂਡ ਸਾਰੇ ਸੁਣ ਰਹੇ ਸਰੋਤਿਆਂ ਨੂੰ ਵੀ, ਤੇ ਜਿਹੜੇ ਵੀ ਇਸ ਦੇ ਡਰਾਈਵਰ ਵੀਰਾਂ ਨੂੰ ਜੌਬ ਦੀ ਜ਼ਰੂਰਤ ਹੈ ਜੀ, ਸਾਡਾ ਦਫ਼ਤਰ 24 ਘੰਟੇ ਸੱਤੋ ਦਿਨ, ਸਿਰਫ ਸਾਡੀ ਬੋਕਸਿੰਗ ਡੇ ਦਿਨ ਦੀ ਛੁੱਟੀ ਹੈ, ਉਸ ਤੋਂ ਬਾਅਦ ਵੀਕਐਂਡ ਤੇ ਵੀ ਜੇ ਕਿਸੇ ਨੇ ਕਿਸੇ ਡਰਾਈਵਰ ਵੀਰ ਨੇ ਹਾਇਰਿੰਗ ਵਾਸਤੇ ਆਉਣਾ ਹੋਵੇ ਤਾਂ ਫੋਨ ਕਾਲ ਕਰਕੇ ਸਾਡੇ ਸਟਾਫ ਦਾ, ਸਾਡੀ ਟੀਮ ਦਾ ਕੋਈ ਵੀ ਬੰਦਾ ਆਫਿਸ ਦੇ ਵਿੱਚ ਉਹਨਾਂ ਨੂੰ ਅਟੈਂਡ ਕਰਨ ਦੇ ਲਈ ਤਿਆਰ ਰਹੇਗਾ। ਸੋ ਤੁਸੀਂ ਕਿਸੇ ਵੀ ਟਾਈਮ ਫੋਨ ਕਰਕੇ ਆ ਸਕਦੇ ਹੋ। ਸਾਡਾ ਫੋਨ ਨੰਬਰ ਨੋਟ ਕਰ ਲਓ ਜੀ, 905-455-9900-5455-9100। ਸਾਡੇ ਦਫ਼ਤਰ ਦਾ ਜਿਹੜਾ ਪਤਾ, ਸਾਡਾ ਆਫਿਸ ਅਡਰੈਸ ਹੈਗਾ ਜੀ, 31 ਸੈਲਵੀ ਰੋਡ ਬ੍ਰੈਂਪਟਨ, ਨੀਅਰ ਸਟੀਲਸ ਐਂਡ ਰਦਰਫੋਰਡ ਇੰਟਰਸੈਕਸ਼ਨ, ਕਲੀਟਨ ਗੁਰੂ ਘਰ ਦੇ ਨਜ਼ਦੀਕ ਆ ਜੀ ਸਾਡਾ ਆਫਿਸ। ਕਿਸੇ ਵੀ ਟਾਈਮ ਤੁਸੀਂ ਫੋਨ ਕਰਕੇ ਆ ਸਕਦੇ ਹੋ।
ਇੰਦਰਜੀਤ ਜੀ, ਇੱਕ ਵਾਰੀ ਫਿਰ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਈਗਲ ਫਰੇਟ ਸਿਸਟਮ ਦਾ ਫੋਨ ਨੰਬਰ ਸਾਨੂੰ ਦੱਸ ਦਿਓ।
905-455-9100, 905-455-9100, 905-455-9100।
ਥੈਂਕ ਯੂ ਸੋ ਮਚ, ਥੈਂਕ ਯੂ ਇੰਦਰਜੀਤ ਜੀ ਸਾਡੇ ਨਾਲ ਜੁੜਨ ਦੇ ਲਈ, ਬਹੁਤ ਬਹੁਤ ਧੰਨਵਾਦ।
ਓਕੇ ਜੀ, ਧੰਨਵਾਦ,
ਸੀ ਯੂ ਜੀ।
ਓਕੇ ਜੀ,
ਬਿਲਕੁਲ ਜੀ, ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਜੁਝਾਰ ਸਿੰਘ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਜਦੋਂ ਜੀ ਤੇ ਸੁਨਾ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ,
ਜਦੋਂ ਜੀ ਸਭ ਤੋਂ ਪਹਿਲਾਂ ਤਾਂ ਕ੍ਰਿਸਮਸ ਦੀਆਂ ਬਹੁਤ ਬਹੁਤ ਵਧਾਈਆਂ ਤੇ ਮੈਰੀ ਕ੍ਰਿਸਮਸ ਜੀ ਸਾਰਿਆਂ ਨੂੰ।
ਥੈਂਕ ਯੂ ਸਰ, ਮੈਰੀ ਕ੍ਰਿਸਮਸ ਤੁਹਾਨੂੰ ਵੀ।
ਜਦੋਂ ਜੀ ਜਿਸ ਤਰ੍ਹਾਂ ਗੁਰਦੀਪ ਸਿੰਘ ਹੁਣੇ ਵੀ ਗੱਲ ਕੀਤੀ ਆ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੀ, ਮੈਂ ਉਹਨਾਂ ਨਾਲ ਕਾਫੀ ਹੱਦ ਤੱਕ ਸਹਿਮਤ ਹਾਂ ਕਿ ਜਿਹੜੇ ਸ਼ਹੀਦੀ ਦਿਹਾੜੇ ਆ, ਇਹ ਭਾਵਾਂ ਇੱਕ ਦੋ ਜਾਂ ਤਿੰਨ ਦਿਨ ਲਈ ਜਾਂ ਕੁਝ ਇੱਕ ਮਹੀਨੇ ਲਈ ਜਾਂ ਕੁਝ ਸਮੇਂ ਲਈ ਮਨਾਏ ਜਾਂਦੇ ਆ, ਪਰ ਇਹ ਮੇਰਾ ਖਿਆਲ ਸਾਡਾ ਜਿਹੜਾ ਓਕੇ ਕੌਲ ਸੀਗਾ ਜਿਹੜਾ ਸ਼ਹੀਦ ਹੋਣ ਦਾ, ਉਹ ਮੇਰਾ ਖਿਆਲ ਹਰ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਹੁੰਦਾ, ਕਿਉਂਕਿ ਜਿਹੜਾ ਉਹਨਾਂ ਦਾ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਉਹਨਾਂ ਦਾ ਵੀ ਸ਼ਹੀਦੀ ਦਾ ਨੇਸੇ ਕਰਕੇ ਆਇਆ ਕਿ ਉਹਨਾਂ ਦੀ ਜਿਹੜਾ ਹਰ ਦਿਨ ਦਾ ਜਿਹੜਾ ਜੀਵਨ ਜੀਣ ਦਾ ਢੰਗ ਸੀ, ਉਹ ਉਸ ਸਮੇਂ ਦੀਆਂ ਹਕੂਮਤਾਂ ਨਾਲ ਜਾਂ ਜਿਹੜਾ ਉਸ ਸਮੇਂ ਜੋ ਵੱਧ ਤੋਂ ਵਰਤਾਰਾ ਸੀ ਸਮਾਜ ਦਾ, ਉਹਨਾਂ ਕਿਤੇ ਨਾ ਕਿਤੇ ਮੇਚ ਨਹੀਂ ਖਾ ਰਿਹਾ ਸੀ। ਸੋ ਜਿਸ ਤਰ੍ਹਾਂ ਦਾ ਉਹਨਾਂ ਦਾ ਕੌਜ ਸੀਗਾ, ਜਿਸ ਤਰ੍ਹਾਂ ਦਾ ਉਹਨਾਂ ਦਾ ਹਰ ਦਿਨ ਦਾ ਜੀਣ ਦਾ ਢੰਗ ਸੀਗਾ, ਉਹ ਮੇਰਾ ਖਿਆਲ ਸਾਨੂੰ ਵੀ ਚੇਤੇ ਰੱਖਣਾ ਚਾਹੀਦਾ। ਬਾਕੀ ਜਦੋਂ ਜੀ ਤੁਸੀਂ ਕੱਲ ਟੌਪਿਕ ਛੇੜਿਆ ਸੀ ਜਿਹੜਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਔਰ ਬਹੁਤ ਵਾਰੀ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਸੀ ਕਿ ਬਹੁਤ ਵਾਰੀ ਇਹ ਸੈਂਸਿਟਿਵ ਟੌਪਿਕ ਹੁੰਦੇ ਆ, ਔਰ ਬਹੁਤ ਵਾਰੀ ਮੀਡੀਆ ਦੇ ਵਿੱਚ ਵੀ ਇਹਨਾਂ ਨੂੰ ਹੱਥ ਪਾਉਣ ਦੀ ਆਪਾਂ ਗੱਲ ਕਹਿ ਲਈਏ ਜਾਂ ਗੱਲ ਕਰਨ ਦੀ ਗੱਲ ਕਹਿ ਲਈਏ, ਅਵੋਇਡ ਹੀ ਕੀਤਾ ਜਾਂਦਾ, ਇੱਕ ਖ਼ਬਰ ਦੇ ਤੌਰ ਤੇ ਦਿੱਤਾ ਜਾਂਦਾ, ਪਰ ਮੇਰਾ ਖਿਆਲ ਇਹਦੇ ਉੱਤੇ ਵੀ ਚਰਚਾ ਕਰ ਲੈਣੀ ਚਾਹੀਦੀ ਆ, ਕਿਉਂਕਿ ਜਿੰਨਾ ਅਸੀਂ ਆਪਣੇ ਆਪ ਨੂੰ ਬੰਦ ਕਰਕੇ ਰੱਖਾਂਗੇ ਜਾਂ ਉਹ ਫਿਰ ਪ੍ਰੈਸ਼ਰ ਕੁੱਕਰ ਦੀ ਤਰ੍ਹਾਂ ਇਹ ਚੀਜ਼ਾਂ ਫੜਦੀਆਂ, ਸੋ ਇਹਨਾਂ ਤੇ ਚਾਹੇ ਧਰਮ ਵੀ ਹੋਵੇ ਉਹਦੇ ਉੱਤੇ ਵੀ ਚਰਚਾ ਕਰ ਲੈਣੀ ਚਾਹੀਦੀ ਆ। ਜਦੋਂ ਜੀ ਤੁਸੀਂ ਢੰਡਰੀਆਂ ਵਾਲੇ ਸਾਹਿਬ ਉਹਨਾਂ ਦੀ ਗੱਲ ਕੀਤੀ ਸੀ ਜਾਂ ਜਿਸ ਤਰ੍ਹਾਂ ਉਹਨਾਂ ਦਾ ਟਕਸਾਲ ਨਾਲ ਜਾਂ ਕੁਝ ਹੋਰ ਸੰਪਦਾਵਾਂ ਨਾਲ ਰੌਲਾ ਚੱਲ ਰਿਹਾ, ਮੈਂ ਉਹਨਾਂ ਦੀ ਕੱਲ ਜਿਹੜੀ ਯੂਟਿਊਬ ਤੇ ਵੀਡੀਓ ਪਹਿਲੀ ਵਾਰ ਦੇਖੀ ਹੋਣੀ ਜ਼ਿੰਦਗੀ 'ਚ, ਮੈਨੂੰ ਕਦੀ ਉਹਨਾਂ ਦੇ ਜਿਹੜੇ ਦੀਵਾਨਾਂ ਤੇ ਵੀ ਜਾਣ ਦਾ ਮੌਕਾ ਨਹੀਂ ਮਿਲਿਆ, ਤੇ ਜਦੋਂ ਜੀ ਮੈਂ ਉਹਦੇ ਵਿੱਚੋਂ ਜੋ ਕੱਢਿਆ ਕਿ ਉਹ ਐਡੀ ਵੱਡੀ ਗੱਲ ਵੀ ਨਹੀਂ ਹੈਗੀ ਜਿੰਨੀ ਆਪਾਂ ਬਣਾ ਰਹੇ ਹਾਂ ਉਹਨਾਂ ਦੀ, ਉਹ ਸਿਰਫ ਦੋ ਤਿੰਨ ਗੱਲਾਂ ਦਾ ਹੀ ਜਿਹੜੇ ਦੋਵੇਂ ਸਕੂਲ ਆਫ ਥੋਟ ਆ ਉਹਨਾਂ ਦੇ ਵਿੱਚ ਮਸਲਾ ਚੱਲ ਰਿਹਾ। ਜਿਹੜੇ ਢੰਡੀਆਂ ਵਾਲੇ ਹੁਣੀ ਆ ਉਹ ਸ਼ਬਦ ਦੀ ਜ਼ਿਆਦਾ ਗੱਲ ਕਰ ਰਹੇ ਆ, ਜਿਹਨੂੰ ਆਪਾਂ ਊੜਾ ਐੜਾ ਕਹਿ ਦਈਏ, ਜਿਹਦੇ ਨਾਲ ਇਹ ਸਾਰਾ ਲਿਖੀ ਜਾਂਦੀ ਆ ਜਿਹੜੀ ਸ਼ਬਦ ਆ, ਜਾਂ ਇਹ ਵੀ ਅਸੀਂ ਕਹਿ ਲਈਏ ਜਾਂ ਕੋਈ ਵੀ ਉਹ ਲਿਪੀ ਹੋ ਸਕਦੀ ਆ, ਤੇ ਇੱਕ ਇਤਿਹਾਸ ਆ ਜਾਂਦਾ, ਇੱਕ ਉਹਦੇ ਵਿੱਚ ਸ਼ਰਧਾ ਆ ਜਾਂਦੀ ਆ। ਸੋ ਇਹ ਤਿੰਨਾਂ ਚੀਜ਼ਾਂ ਦਾ ਰੌਲਾ ਚੱਲ ਰਿਹਾ ਆ ਜਿਹੜਾ ਵੀ ਹੋ ਰਿਹਾ ਆ, ਕਿਉਂਕਿ ਮੈਂ ਜਦੋਂ ਉਹ ਹਰਿਮੰਦਰ ਸਾਹਿਬ ਦੀ ਗੱਲ ਕਰਦੇ ਆ ਜਾਂ ਸਰੋਵਰ ਦੀ ਗੱਲ ਕਰਦੇ ਆ, ਉਹ ਮੇਰੇ ਖਿਆਲ ਉਹ ਇਹਨਾਂ ਦੀ ਨਿੰਦਿਆ ਤਾਂ ਨਹੀਂ ਕਰਦੇ, ਪਰ ਉਹ ਇਹਨੂੰ ਇੱਕ ਇਤਿਹਾਸਕ ਜਗ੍ਹਾ ਦੇ ਤੌਰ ਤੇ ਹੀ ਦੇਖਣਾ ਚਾਹੁੰਦੇ ਆ। ਔਰ ਜਿਹੜਾ ਦੂਜਾ ਸਕੂਲ ਆਫ ਥੋਟ ਆ ਉਹ ਇਹਦੇ ਵਿੱਚ ਸ਼ਰਧਾ ਜ਼ਰੂਰ ਰੱਖਣਾ ਚਾਹੁੰਦਾ ਆ ਕਿ ਜਿਸ ਤਰ੍ਹਾਂ ਇੱਥੇ ਇਸ਼ਨਾਨ ਕਰਕੇ ਤੁਹਾਡੇ ਰੋਗ ਦੂਰ ਹੋ ਸਕਦੇ ਆ ਜਾਂ ਹੋਰ ਜਿਹਨੂੰ ਆਪਾਂ ਚਮਤਕਾਰ ਕਹਿੰਦੇ ਹਾਂ ਜਿਹੜਾ ਦੂਜਾ ਸਕੂਲ ਆਫ ਥੋਟ ਆ। ਸੋ ਇਹਨਾਂ ਦਾ
ਤਿੰਨਾਂ ਹੀ ਚੀਜ਼ਾਂ ਦਾ ਰੌਲਾ ਹੈ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਜਿੰਨੀ ਇਹ ਬਣਾਈ ਜਾ ਰਹੀ ਆ। ਤੇ ਜਦੋਂ ਜੀ ਬਾਕੀ ਇਹ ਜਿਹੜਾ ਜਿਹੜੀਆਂ ਦੋਵੇਂ ਧਿਰਾਂ ਆ ਇਹਨਾਂ ਨੂੰ ਮੇਰਾ ਖਿਆਲ ਜਿਹੜੇ ਆਪਣੇ ਆਪਣੇ ਸਕੂਲ ਆਫ ਥੋਟ ਆ, ਜਿਹੜਾ ਸ਼ਬਦ ਆ, ਸਿੱਖ ਇਤਿਹਾਸ ਆ ਜਾਂ ਸ਼ਰਧਾ ਆ, ਇਹ ਲੋਕਾਂ ਦੇ ਸਾਹਮਣੇ ਰੱਖਣ ਦਾ ਹੱਕ ਜ਼ਰੂਰ ਹੋਣਾ ਚਾਹੀਦਾ। ਸਾਨੂੰ ਕਿਸੇ ਦੀ ਵੀ ਜਿਹੜੀ ਸੋਚ ਆ ਉਹਨੂੰ ਧੱਕੇ ਨਾਲ ਬੰਦ ਨਹੀਂ ਕਰਨਾ ਚਾਹੀਦਾ। ਤੇ ਜਦੋਂ ਅਸੀਂ ਲੋਕਾਂ ਦੇ ਸਾਹਮਣੇ ਰੱਖਾਂਗੇ ਤਾਂ ਫਿਰ ਜੋ ਲੋਕਾਂ ਨੂੰ ਚੰਗਾ ਲੱਗੇਗਾ ਉਹ ਰਸਤਾ ਉਹਨਾਂ ਨੂੰ ਚੁਣ ਦਿਓ। ਕਿਉਂਕਿ ਜਿਹੜੇ ਬਹੁਤ ਵਾਰੀ ਜਦੋਂ ਵੀ ਸਾਡੇ ਧਰਮ ਦੇ ਵਿੱਚ ਇਹ ਰਿਵਾਜ਼ ਆ, ਜੇ ਕਿਸੇ ਬੰਦੇ ਨੂੰ ਚੁੱਪ ਕਰਾਉਣਾ ਹੋਵੇ ਉਹਨੂੰ ਤੁਸੀਂ ਇੰਨਾ ਕਹਿ ਦੋ ਵੀ ਤੂੰ ਹੁਣ ਕਿਹੜਾ ਗੁਰੂਆਂ ਦੀ ਬਰਾਬਰੀ ਕਰ ਲਊਗਾ, ਇੰਨਾ ਹੀ ਕਾਫੀ ਆ ਉਹਦੇ ਨਾਲ, ਬਾਕੀ ਸਾਰੀ ਲਹਿਰ ਉਹਦੇ ਖਿਲਾਫ਼ ਆਪੇ ਖੜੀ ਹੋ ਜਾਂਦੀ ਆ। ਪਰ ਜਦੋਂ ਜੀ ਜਦੋਂ ਮੈਨੂੰ ਮੇਰੇ ਕਹੇ ਤੇ ਸਿੱਖੀ ਤਾਂ ਨਹੀਂ ਚੱਲਣੀ ਹੈਗੀ ਜਾਂ ਹੋਰ ਕਿਸੇ ਦੇ ਕਹੇ ਤੇ ਸਿੱਖੀ ਨਹੀਂ ਚੱਲਣੀ, ਪਰ ਮੈਂ ਜੋ ਸੋਚਦਾ ਮੈਨੂੰ ਐਕਸਪ੍ਰੈਸ ਕਰਨ ਦਾ ਜ਼ਰੂਰ ਹੱਕ ਆ, ਸੋ ਮੈਂ ਉਹ ਆਪਣੀ ਵਿਚਾਰ ਜ਼ਰੂਰ ਰੱਖਣਾ ਚਾਹੁੰਦਾ। ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਸਾਡੇ ਗੁਰੂ ਜਿਹੜੇ ਸੀਗੇ ਉਹ ਆਪਣੇ ਸਿੱਖ ਨੂੰ ਆਪਣੇ ਬਰਾਬਰ ਹੀ ਦੇਖਣਾ ਚਾਹੁੰਦੇ ਸੀ। ਆਪਾਂ ਚਾਹੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਜ਼ਿੰਦਗੀ ਆ ਉਹ ਦੇਖ ਲਈਏ, ਚਾਹੇ ਜਦੋਂ ਗੁਰੂ ਗੋਬਿੰਦ ਸਿੰਘ ਹੋਣਾ ਦਾ ਅੰਮ੍ਰਿਤ ਛਕਾਉਣਾ ਆ, ਪਹਿਲਾਂ ਉਹ ਉਹਨਾਂ ਨੂੰ ਅੰਮ੍ਰਿਤ ਛਕਾਉਂਦੇ ਆ, ਫਿਰ ਆਪ ਉਹਨਾਂ ਤੋਂ ਅੰਮ੍ਰਿਤ ਛਕਦੇ ਆ। ਮੇਰੇ ਖਿਆਲ ਸਿੱਖ ਤੇ ਗੁਰੂ ਦਾ ਜਿਹੜਾ ਸੰਕਲਪ ਆ ਉਹ ਉਹਦੇ ਵਿੱਚ ਬਰਾਬਰ ਆ, ਪਰ ਉਹਦੇ ਵਿੱਚ ਬਹੁਤ ਵਾਰੀ ਕੁਝ ਧਿਰਾਂ ਕੰਟਰੋਲ ਕਰਨੀਆਂ ਚਾਹੁੰਦੀਆਂ ਹੁੰਦੀਆਂ ਧਰਮ ਤੇ, ਸੋ ਉਹ ਜੇ ਕਿਸੇ ਨੂੰ ਬੰਦ ਕਰਾਉਣਾ ਹੋਣ ਫਿਰ ਇੱਦਾਂ ਕਹਿੰਦੇ ਆ ਕਿ ਹੁਣ ਤੂੰ ਗੁਰੂ ਦੀ ਬਰਾਬਰੀ ਕਿੱਦਾਂ ਕਰ ਲਊਗਾ, ਜਾਂ ਜਿਹੜਾ ਜਾਂ ਜੇ ਫਿਰ ਕਿਸੇ ਤੇ ਹੋਰ ਇਲਜ਼ਾਮ ਲਾਉਣਾ ਹੋਵੇ ਕਿ ਇਹ ਬੰਦਾ ਸਾਡੇ ਇਤਿਹਾਸ ਨੂੰ ਖਰਾਬ ਕਰ ਰਿਹਾ। ਪਰ ਜਦੋਂ ਵੀ ਜਿਹੜਾ ਇਤਿਹਾਸ ਆ ਉਹ ਵੀ ਮੈਨੂੰ ਲੱਗਦਾ ਹੁੰਦਾ ਹੈ, ਕਿਉਂਕਿ ਜਿਹੜਾ ਚਮਤਕਾਰ ਤੇ ਇਤਿਹਾਸ ਦੇ ਵਿੱਚ ਇੰਨਾ ਹੀ ਫਰਕ ਹੁੰਦਾ ਕਿ ਇਤਿਹਾਸ ਦੇ ਸਾਨੂੰ ਕਿਤੇ ਨਾ ਕਿਤੇ ਥੋੜਾ ਬਹੁਤਾ ਪ੍ਰੂਫ ਜ਼ਰੂਰ ਦੇਣਾ ਪੈਂਦਾ ਆ। ਸੋ ਜੇ ਸਾਡੇ ਕੋਲ ਪ੍ਰੂਫ ਹੋਣ ਤਾਂ ਅਸੀਂ ਉਹਨੂੰ ਇੰਦਾ ਉਹਦਾ ਮੂੰਹ ਨਾ ਬੰਦ ਕਰਾਈਏ, ਅਸੀਂ ਕਹੀਏ ਦੇਖੋ ਆ ਦੇਖੋ ਸਾਡੇ ਕੋਲ ਪ੍ਰੂਫ ਹੈਗੇ ਆ। ਸੋ ਮੇਰਾ ਖਿਆਲ ਇਹ ਐਡੀ ਵੱਡੀ ਗੱਲ ਨਹੀਂ, ਦੋਨਾਂ ਜਿਹੜੇ ਸਕੂਲ ਆਫ ਥੋਟ ਆ ਉਹਨਾਂ ਨੂੰ ਆਪਣੀ ਆਪਣੀ ਗੱਲ ਕਹਿਣ ਦੇਣਾ ਚਾਹੀਦਾ ਤੇ ਲੋਕਾਂ ਨੂੰ ਇਹ ਚੂਜ਼ ਕਰ ਲੈਣਾ ਚਾਹੀਦਾ। ਬਾਕੀ ਮੇਰਾ ਸਾਰਾਂਸ਼ ਇਸ ਸਾਰੀ ਗੱਲ ਦਾ ਇਹ ਆ ਕਿ ਧੱਕਾ ਨਹੀਂ ਹੋਣਾ ਚਾਹੀਦਾ ਕਿਸੇ ਨਾ ਕਿਸੇ ਦੀ ਜੋਰਾ ਜਰਵਰੀ ਕਿਰਪਾਨਾਂ ਨਾ ਸ਼ਵੀਲਾਂ ਲਾ ਕੇ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਮੇਰਾ ਖਿਆਲ ਜਿਹੜਾ ਸਾਡਾ ਪਿਛਲਾ ਦੁਖਾਂਤ ਵੀ ਆ ਜਾਂ ਸਾਡੇ ਜਿਹੜੇ ਸਿੱਖ ਇੰਸਟੀਟਿਊਸ਼ਨਸ ਵੀ ਆ ਉਹਨਾਂ ਦੀ ਦੁਰਵਰਤੋਂ ਸਾਡੀਆਂ ਇਹਨਾਂ ਗੱਲਾਂ ਕਰਕੇ ਹੀ ਹੋਈ ਆ, ਕਿਉਂਕਿ ਅਸੀਂ ਗੱਲ ਨਹੀਂ ਕਰਦੇ। ਇੱਕ ਤਾਂ ਮੇਰਾ ਖਿਆਲ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਜੇ ਕਿਸੇ ਕੋਈ ਵੀ ਹੋਵੇ, ਚਾਹੇ ਕਲੀਨ ਸ਼ੇਵ ਆ ਕੁਛ ਵੀ ਆ, ਜੇ ਤੁਹਾਨੂੰ ਕੋਈ ਚੰਗਾ ਲੱਗਦਾ ਗੱਲ ਜ਼ਰੂਰ ਕਰੋ। ਨੰਬਰ ਦੋ ਜਿਹੜਾ ਧੱਕਾ ਹੁੰਦਾ ਉਹਦੇ ਖਿਲਾਫ ਜ਼ਰੂਰ ਬੋਲਣਾ ਚਾਹੀਦਾ ਜੀ। ਥੈਂਕ ਯੂ ਜਗਵੀਰ ਜੀ।
Jujar Singh ji, I'm not a religious expert, first of all, I'll put this disclaimer on, so is karan main is ede bare main nahi eh keh sakanga ki ji haan ji jehda eh is mein ladai keh lo vivad keh lo ya difference of opinion main zyada kahanga ki jehda is vele hega between both the parties, ek apne Ranjit Singh ji Tandriya wale hege ne ਤੇ ਦੂਸਰੇ ਆਪਣੇ ਜਿਹੜੇ ਟਕਸਾਲ ਦੇ ਹੈਗੇ ਨੇ ਦਮਦਮੀ ਟਕਸਾਲ ਸਾਹਿਬ ਦੇ ਤੁਮਾ ਸਾਹਿਬ, ਤੋ ਇਹਨਾਂ ਦੇ ਦੋਨਾਂ ਦੇ ਵਿੱਚ ਬਿਲਕੁਲ ਤੁਸੀਂ ਵੀ ਫੋਲੋ ਕਰ ਰਹੇ ਹੋ ਇਹਨਾਂ ਦੀ ਜਿਹੜੀ ਆਪਸੀ ਵਿੱਚ ਟਸਲ ਚੱਲ ਰਹੀ ਹੈ, ਅਸੀਂ ਵੀ ਫੋਲੋ ਕਰ ਰਹੇ ਹਾਂ। ਹੁਣ ਤੇ ਦੋ ਤਰਫਾ ਹੋ ਗਈ ਹੈ ਜੀ, ਇੱਕ ਤੇ ਉਹਨਾਂ ਨੇ ਲੀਗਲ ਨੋਟਿਸ ਵੀ ਜਾਰੀ ਕਰ ਦਿੱਤਾ, ਟਕਸਾਲ ਨੇ ਲੀਗਲ ਨੋਟਿਸ ਜਾਰੀ ਕਰਤਾ ਹੈ ਕਿ 15 ਦਿਨਾਂ ਦੇ ਵਿੱਚ ਰਣਜੀਤ ਸਿੰਘ ਟੰਡਰੀਆਂ ਵਾਲੇ ਜੀ ਮਾਫੀ ਮੰਗਣ, ਨਹੀਂ ਤੇ ਉਹਨਾਂ ਦੇ ਖਿਲਾਫ ਜਿਹੜੀ ਹੈ ਕ੍ਰਿਮੀਨਲ ਪ੍ਰੋਸੀਡਿੰਗ ਜਿਹੜੀ ਹੈ ਸ਼ੁਰੂ ਕਰ ਦਿੱਤੀ ਜਾਏਗੀ। ਸੋ ਇਹ ਨੋਟਿਸ ਦਿੱਤੇ ਨੂੰ ਮੇਰੇ ਖਿਆਲ 1-2 ਦਿਨ ਤੇ ਆਲਰੇਡੀ ਹੋ ਵੀ ਗਏ ਨੇ। ਦੂਸਰਾ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਨੂੰ ਹੁਕਮ ਜਾਰੀ ਕੀਤੇ ਗਏ ਸੀਗੇ ਕਿ ਤੁਸੀਂ ਪੇਸ਼ ਹੋ 5 ਮੈਂਬਰੀ ਕਮੇਟੀ ਦੇ ਸਾਹਮਣੇ, ਉੱਥੇ ਉਹ ਨਹੀਂ ਗਏ, ਉਹ ਸ਼ਿਕਾਗੋ ਚਲੇ ਗਏ ਨੇ, ਉਹ ਇੱਕ ਅਲੱਗ ਇਸ਼ੂ ਇਸ ਵੇਲੇ ਚੱਲ ਰਿਹਾ। ਹੁਣ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਕੌਣ ਸਹੀ ਹੈ ਕੌਣ ਗਲਤ ਹੈ, ਬਿਕੋਜ਼ ਆਈ ਐਮ ਨੋਟ ਐਨ ਐਕਸਪਰਟ ਔਨ ਰਿਲੀਜੀਅਸ ਅਫੇਅਰ, ਸੋ ਆਈ ਵਿਲ ਰਿਫਰੇਮ ਮਾਈ ਕਮੈਂਟਸ ਕਿ ਇਹਨਾਂ 'ਚੋਂ ਕੌਣ ਸਹੀ ਹੈ ਕੌਣ ਗਲਤ ਹੈ, ਆਈ ਵਿਲ ਨੋਟ ਗਿਵ ਕਮੈਂਟ ਔਨ ਦੈਟ। ਇੰਨੀ ਗੱਲ ਮੈਂ ਜ਼ਰੂਰ ਕਹਿ ਦਿੰਦਾ ਕਿ ਜਿਹੜੀ ਤੁਸੀਂ ਅਗਲੀ ਗੱਲ ਕਹੀ ਹੈ ਕਿ ਕਿਸੇ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਜੁਝਾਰ ਸਿੰਘ ਜੀ, ਵਾਈ ਮੀਡੀਆ ਵੱਲੋਂ ਔਰ ਮੈਂ ਜ਼ਾਤੀ ਤੌਰ ਦੇ ਉੱਤੇ ਜਦੋਂ ਤੱਕ ਮੇਰੀ ਉਮਰ ਹੈ, ਚਾਹੇ ਇੱਕ ਦਿਨ ਹੋਰ ਹੈ ਤੇ ਚਾਹੇ 10 ਸਾਲ ਹੋਰ ਹੈ, ਮੈਨੂੰ ਨਹੀਂ ਪਤਾ, ਜਦੋਂ ਤੱਕ ਮੈਂ ਹੈ ਵਾਈ ਮੀਡੀਆ ਵੱਲੋਂ ਮੇਰਾ ਤੁਹਾਨੂੰ ਇਹ ਪ੍ਰੋਮਿਸ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਵਿਚਾਰਧਾਰਾ ਐਜ਼ ਲੌਂਗ ਐਜ਼ ਇਟ ਇਜ਼ ਰਿਸਪੈਕਟਫੁਲ, ਅਸੀਂ ਬਿਲਕੁਲ ਉਹਨੂੰ ਪ੍ਰਮੋਟ ਕਰਾਂਗੇ ਔਰ ਉਹਨੂੰ ਹਰ ਮੰਚ ਦੇ ਉੱਤੇ ਗੱਲ ਕਰਨ ਦੀ ਇਜਾਜ਼ਤ ਦੇਵਾਂਗੇ। ਜੇ ਅੱਜ ਸਾਡੇ ਕੋਲ ਸੋਲੂਸ਼ਨ ਬੜਾ ਸਿੰਪਲ ਹੈ, ਜੇ ਅੱਜ ਰਣਜੀਤ ਸਿੰਘ ਜੀ ਟੰਡਰੀਆਂ ਵਾਲੇ ਔਰ ਦਮਦਮੀ ਟਕਸਾਲ ਦੇ ਕਰਤਾ ਧਰਤਾ ਉਹਨਾਂ ਦੇ ਲੀਡਰ ਹਰਨਾਮ ਸਿੰਘ ਜੀ ਤੁਮਾ ਜੀ, ਸਾਡਾ ਪਲੇਟਫਾਰਮ ਅਵੇਲੇਬਲ ਹੈ, ਦੋਨੋਂ ਜਣੇ ਆ ਕੇ ਆਪਣੀ ਗੱਲ ਜਿਹੜੀ ਹੈ ਲੋਕਾਂ ਦੇ ਸਾਹਮਣੇ ਰੱਖ ਸਕਦੇ ਨੇ ਔਰ ਬਿਲਕੁਲ ਪਲੈਟਫਾਰਮ ਅਵੇਲੇਬਲ ਹੈ, ਉਹ ਆਪਣੀ ਗੱਲ ਕਹਿਣ, ਉਹ ਆਪਣੀ ਗੱਲ ਕਹਿਣ, ਫਿਰ ਲੋਕਾਂ ਨੂੰ ਲੋਕਾਂ ਦੇ ਉੱਤੇ ਛੱਡ ਦਿੱਤੀ ਜਾਵੇ। ਕਾਸ਼ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਉਸ ਦੌਰ 'ਚ ਹੁੰਦਾ। ਸਾਡੇ ਵੱਲੋਂ ਸਲੂਸ਼ਨ ਬੜਾ ਸਿੰਪਲ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਜੀ ਤੁਸੀਂ ਵੀ ਆ ਜਾਓ, ਕੁਲਦੀਪ ਸਿੰਘ ਬਰਾੜ ਜੀ ਤੁਸੀਂ ਵੀ ਆ ਜਾਓ, ਅਤੇ ਭਿੰਡਰਾ ਵਾਲੇ ਜੀ ਤੁਸੀਂ ਵੀ ਆ ਜਾਓ, ਟੇਬਲ ਦੇ ਉੱਤੇ ਬੈਠ ਕੇ ਆਪਣੀ ਆਪਣੀ ਗੱਲ ਕਹੋ, ਲਾਈਵ ਬ੍ਰੌਡਕਾਸਟ ਕਰ ਦਿੰਦੇ ਹਾਂ ਚੈਨਲ ਵਾਇਜ਼ 'ਤੇ, ਅਤੇ ਤੁਸੀਂ ਤਿੰਨੇ ਜਣੇ ਆਪਣੀ ਗੱਲ ਰੱਖੋ, ਜਿਹਨੂੰ ਲੋਕਾਂ ਨੂੰ ਮਨਜ਼ੂਰ ਹੋਏਗੀ ਉਹ ਲੋਕ ਉਹਦੇ ਮੁਤਾਬਿਕ ਗੱਲ ਸੁਣ ਲੈਣਗੇ। ਤੁਸੀਂ ਦੇਖਿਆ ਨਾ ਦਿੱਲੀ 'ਚ ਕੀ ਹੋਇਆ, ਇਹ ਕਾਲਾ ਦੌਰ ਪੰਜਾਬ ਨਾ ਹਟਾਉਂਦਾ ਜੇ ਥੋੜ੍ਹੀ ਜਿਹੀ ਸਮਝ ਅਸੀਂ ਕਰ ਲੈਂਦੇ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 15 ਸਾਲ ਦੀ ਸ਼ੀਲਾ ਦੀਕਸ਼ਿਤ ਦੀ ਸਰਕਾਰ ਹੈ, ਇੱਕ ਪਾਸੇ ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ, ਅਤੇ ਨਾਲ ਇਹਨਾਂ ਕੋਲ ਹਰਸ਼ ਵਰਧਨ ਉਹਨਾਂ ਨੇ, ਜਾਂ ਆਪਣੇ ਗੋਇਲ ਸਾਹਿਬ ਨੂੰ ਪਹਿਲਾਂ ਸੀਗਾ, ਬਾਅਦ 'ਚ ਉਹਨਾਂ ਨੇ ਚੀਫ ਮਿਨਿਸਟਰ ਦੇ ਕੈਂਡੀਡੇਟ ਤਿਆਰ ਕੀਤੇ ਸੀ ਕਿ ਸਾਡਾ ਚੀਫ ਮਿਨਿਸਟਰ ਬਣੇਗਾ, ਅਤੇ ਤੀਸਰੀ ਧਿਰ ਕਿਹੜੀ ਸੀਗੀ, ਕੇਜਰੀਵਾਲ ਸਾਹਿਬ ਦੀ। ਨਾ ਤਾਂ ਪੈਸਾ ਆਮ ਆਦਮੀ ਪਾਰਟੀ ਕੋਲ, ਨਾ ਇਹਨਾਂ ਕੋਲ ਕੋਈ ਵੱਡੇ ਨਾਮ, ਨਾ ਕੋਈ ਗੁੰਡਾ ਤਾਕਤ, ਅਤੇ ਨਾ ਹੀ 15-15 ਸਾਲ 50 ਸਾਲ ਦੀ ਜਾਂ 100 ਸਾਲ ਦੀ ਕੋਈ ਵੱਡੀ ਪੁਰਾਣੀ ਪਾਰਟੀ। ਉਹਦੇ ਬਾਵਜੂਦ ਉਸ ਸ਼ਖਸ ਨੇ ਦਿੱਲੀ ਦੇ ਵਿੱਚ ਸਰਕਾਰ ਇੱਕ ਵਾਰ ਨਹੀਂ ਦੋ ਵਾਰ ਬਣਾਤੀ ਹੈ, ਮੈਨੂੰ ਲੱਗਦਾ 2020 ਦੇ ਵਿੱਚ ਤੀਸਰੀ ਵਾਰ ਵੀ ਬਣਾ ਦੇਣੀ ਆ, ਜੋ ਹਾਲਾਤ ਨਜ਼ਰ ਆ ਰਹੇ ਨੇ ਮੈਨੂੰ ਤਾਂ ਲੱਗਦਾ 2020 ਤੀਸਰੀ ਵਾਰ ਵੀ ਬਣਾ ਦੇਣੀ। ਅਸੀਂ ਜਲਦੀ ਕਿਸੇ ਬੜੇ ਸੀਨੀਅਰ ਮੈਂਬਰ ਦੇ ਨਾਲ ਇੰਟਰਵਿਊ ਵੀ ਕਰਾਂਗੇ, ਔਰ ਤਸਵੀਰਾਂ ਤੁਸੀਂ ਇਸ ਵਾਰ ਦੇ ਮੀਡੀਆ ਅਖਬਾਰ ਦੇਖ ਸਕਦੇ ਹੋ ਕਿ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਨੇ ਕੀ ਤਬਦੀਲੀ ਕੀਤੀ ਹੈ, ਕਈ ਚੀਜ਼ਾਂ 'ਚ ਉਹਨਾਂ ਨੇ ਕਿਸ ਤਰ੍ਹਾਂ ਦੀ ਜਿਹੜੀ ਤਬਦੀਲੀ ਉਹ ਕੀਤੀ ਹੈ। ਸੋ ਕਾਸ਼ ਇਹ ਸਾਡੇ ਪੰਜਾਬ ਦੇ ਉਸ ਕਾਲੇ ਦੌਰ ਨੂੰ ਸਮਝ ਆ ਜਾਂਦਾ। ਸੋ ਫਰੀਡਮ ਆਫ ਸਪੀਚ ਦੇ ਜੀ, ਸਾਡਾ ਵਾਈ ਮੀਡੀਆ ਬੜਾ ਸਟਰੋਂਗ ਸਪੋਰਟਰ ਹੈ, ਚਾਹੇ ਕੋਈ ਵੀ ਤੁਸੀਂ ਗੱਲ ਕਹਿਣਾ ਚਾਹੋ, ਬਿਲਕੁਲ ਤੁਸੀਂ, ਯੂ ਆਰ ਮੋਸਟ ਵੈਲਕਮ ਜੁਝਾਰ ਸਿੰਘ ਜੀ, ਥੈਂਕ ਯੂ ਫੋਰ ਸ਼ੇਅਰਿੰਗ ਸੱਚ ਥੋਟ ਪ੍ਰੋਵੋਕਿੰਗ ਡਿਸਕਸ਼ਨ। ਹਾਂਜੀ, ਅਗਲੀ ਕਾਲ ਜੀ 6475554, ਤੁਸੀਂ ਆਉਂਦੇ ਹੋ ਜੀ, 6475554, ਨਾਮ ਦੱਸੋ ਜੀ ਪਹਿਲਾਂ ਤੇ ਆਪਣਾ।
ਜਦਵੀਰ ਜੀ, ਮੈਂ ਵਰਿੰਦਰ ਬੋਲ ਰਿਹਾ, ਮੈਂ ਪਹਿਲਾਂ ਵੀ ਤੁਹਾਡੇ ਰੇਡੀਓ ਨੂੰ ਲਗਾਤਾਰ ਕੰਟੀਨਿਊ ਸੁਣਦਾ।
ਵਰਿੰਦਰ ਜੀ, ਠੀਕ ਹੈ ਜੀ,
ਪਾਕਿਸਤਾਨ ਦੇ ਇਸ਼ੂ ਬਾਰੇ ਗੱਲ ਕੀਤੀ ਸੀਗੀ, ਪਾਕਿਸਤਾਨ ਦੀ ਔਰ ਇੰਡੀਆ ਦੀ ਦੋਸਤੀ ਕਿਸ ਤਰ੍ਹਾਂ ਹੋ ਸਕਦੀ ਹੈ। ਤੁਸੀਂ ਕਈ ਵਾਰੀ ਕਈ ਕਲੂ ਵੀ ਦਿੰਦੇ ਆ ਵੀ ਇਸ ਤਰ੍ਹਾਂ ਇਹਨਾਂ ਨੂੰ ਇੰਨਾ ਪੈਸਾ ਦੇ ਦਿੱਤਾ ਜਾਵੇ, ਕ੍ਰਿਕਟ ਦਾ ਮੈਚ ਸ਼ੁਰੂ ਕਰ ਦਿੱਤਾ ਜਾਵੇ, ਜਾਂ ਜੋ ਵੀ। ਮੈਂ ਤੁਹਾਨੂੰ ਥੋੜ੍ਹਾ ਜਿਹਾ ਇਤਿਹਾਸ ਵਿੱਚੋਂ ਯਾਦ ਕਰਾਉਣਾ ਚਾਹੁੰਦਾ ਜਗਵੀਰ ਜੀ, ਕਿ ਤੁਸੀਂ ਕਿੰਨੀ ਕੁ ਵਾਰੀ ਪਾਕਿਸਤਾਨ ਦੀ ਮਦਦ ਕਰੋਗੇ, ਕਿੰਨੀ ਕੁ ਵਾਰੀ। ਪਾਕਿਸਤਾਨ ਨੇ ਹਰ ਇੱਕ ਵਾਰੀ ਧੋਖਾ ਦਿੱਤਾ ਇੰਡੀਆ ਨੂੰ, ਹਰ ਇੱਕ ਵਾਰੀ ਧੋਖਾ ਦਿੱਤਾ। ਦੇਖੋ, 1947 ਵਿੱਚ ਮਹਾਤਮਾ ਗਾਂਧੀ ਨੇ ਜ਼ਬਰਦਸਤੀ ਪਾਕਿਸਤਾਨ ਨੂੰ 1 ਕਰੋੜ ਰੁਪਏ ਦਵਾਏ ਸੀਗੇ ਉਹਦੀ ਮਦਦ ਕਰਨ ਲਈ, ਲੇਕਿਨ ਉਸਨੇ ਉਸ ਪੈਸੇ ਨਾਲ ਕੀ ਕੀਤਾ, ਸਾਡਾ ਜਿਹੜਾ ਕਸ਼ਮੀਰ POK ਸਾਈਡ ਦਾ ਉੱਤੇ ਹਮਲਾ ਕਰਕੇ ਸਾਡੇ ਕੋਲੋਂ ਕਸ਼ਮੀਰ ਖੋਲਿਆ। ਉਸ ਤੋਂ ਬਾਅਦ 1971 ਦੇ ਵਿੱਚ 90,000 ਫੌਜੀ ਅਸੀਂ ਇਹਨਾਂ ਦੇ ਬੰਧਕ ਬਣਾ ਲਿਆ ਸੀ, ਲੇਕਿਨ ਉਹ ਉਸ ਵੇਲੇ ਇਸਨੇ ਸਾਡੇ ਨਾਲ ਐਗਰੀਮੈਂਟ ਕਰਕੇ ਸਾਡੇ ਨਾਲ ਇਸ ਵਾਅਦੇ ਤੇ ਛੁੜਾਏ ਸੀਗੇ ਕਿ ਗਾਂ ਜੋ ਵੀ ਆਪਣੀ ਗੱਲ ਹੋਊਗੀ ਆਪਾਂ ਬੈਠ ਕੇ ਅਮਨ ਚੈਨ ਨਾਲ ਸ਼ਿਮਲਾ ਸਮਝੌਤੇ ਦੇ ਤਹਿਤ ਆਪਾਂ ਬੈਠ ਕੇ ਉਹਦਾ ਹੱਲ ਕਰਾਂਗੇ। ਉਹ ਹੱਲ ਕੀ ਕੀਤਾ, ਪੰਜਾਬ ਦੇ ਇੱਕ ਤਬਕੇ ਨੂੰ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਵੀ ਤੁਸੀਂ ਇੱਥੇ ਖਾਲਿਸਤਾਨ ਬਣਾਓ, ਉਹਨਾਂ ਦੀ ਹਰ ਇੱਕ ਤਰ੍ਹਾਂ ਨਾਲ ਮਦਦ ਕਰਨੀ ਸ਼ੁਰੂ ਕਰ ਦਿੱਤੀ। ਪੰਜਾਬ ਦੇ ਵਿੱਚ ਖਾਲਿਸਤਾਨ ਦੀ ਲਹਿਰ ਦੇ ਵਿੱਚ ਅਸੀਂ 50,000 ਆਪਣੇ ਲੋਕ ਗਵਾ ਚੁੱਕੇ ਹਾਂ, ਸ਼ਾਇਦ ਜ਼ਿਆਦਾ ਵੀ ਹੋ ਸਕਦਾ, ਪਰ ਮੈਨੂੰ ਪੂਰੀ ਗਿਣਤੀ ਨੇ ਅੰਦਾਜ਼ਨ ਮੇਰਾ ਕਿ ਅਸੀਂ 50,000 ਲੋਕ ਬੇਕਸੂਰ ਗਵਾ ਚੁੱਕੇ ਹਾਂ, 1,000 ਕਰੋੜਾਂ ਦਾ ਅਸੀਂ ਨੁਕਸਾਨ ਕਰਾ ਚੁੱਕੇ ਹਾਂ। ਔਰ ਉਸ ਲਹਿਰ ਦੇ ਦੌਰਾਨ ਜਿਹੜਾ ਸਾਡੇ ਦੋ ਕਮਿਊਨਿਟੀਆਂ ਦੇ ਵਿੱਚ ਹਿੰਦੂ ਸਿੱਖ ਜੋ ਭਰਾ ਭਰਾ ਸੀ, ਸਦੀਆਂ ਤੋਂ ਇੱਕੋ ਹੀ ਕੌਮ ਸੀ, ਇੱਕੋ ਹੀ ਖੂਨ ਸੀ, ਉਹਨਾਂ ਦੇ ਵਿੱਚ ਜਿਹੜਾ ਫ੍ਰੈਕਸ਼ਨ ਪੈਦਾ ਕੀਤਾ ਇਸ ਲਹਿਰ ਦੇ ਦੌਰਾਨ, ਉਹਦਾ ਘਾਟਾ ਅਸੀਂ ਕਦੇ ਵੀ ਪੂਰਾ ਨਹੀਂ ਕਰ ਸਕਦੇ। ਉਸ ਤੋਂ ਬਾਅਦ ਵਾਜਪਾਈ ਸਾਹਿਬ ਪਾਕਿਸਤਾਨ ਦੇ ਵਿੱਚ ਬੱਸ ਲੈ ਕੇ ਗਏ ਦੋਸਤੀ, ਲੇਕਿਨ ਉਹਨਾਂ ਨੇ ਮੋੜਵਾਂ ਜਵਾਬ, ਆ ਮੁਸ਼ਰਫ ਜਿਹੜਾ ਅੱਜ ਫਾਂਸੀ ਤੇ ਲਟਕਾਉਣ ਦੀ ਜਿਹਨੂੰ ਸਜ਼ਾ ਹੋਈ ਆ, ਇਹਨੇ ਇਹਦਾ ਜਵਾਬ ਕਾਰਗਿਲ 'ਚ ਦਿੱਤਾ। ਠੀਕ ਹੈ ਜੀ, ਕਾਰਗਿਲ ਦੇ ਵਿੱਚ ਅਸੀਂ 700-800 ਆਪਣੇ ਫੌਜੀ ਗਵਾ ਚੁੱਕੇ ਹਾਂ, ਉਹ ਵੀ ਬੇਕਸੂਰ ਸੀ, ਔਰ ਜਿਹੜੇ ਪਾਕਿਸਤਾਨ ਦੀ ਤਰਫੋਂ ਫੌਜੀ ਨਕਲੀ ਭੇਸ ਬਦਲ ਕੇ ਮੁਜਾਹਦੀਨ ਬਣ ਕੇ ਉੱਥੇ ਆਏ, ਉਹ ਵੀ ਇੱਕ ਕਿਸਮ ਦੇ ਪਾਕਿਸਤਾਨੀ ਫੌਜੀ ਸੀ, ਉਹ ਵੀ ਬਚਾਏ। ਉਹਨਾਂ ਦੇ ਪਰਿਵਾਰ ਵੀ ਅੱਜ ਉਹ ਦੁੱਖ ਭੋਗ ਰਹੇ ਆ, ਉਹ ਸਫ਼ਰ ਕਰ ਰਹੇ ਆ। ਮਤਲਬ ਕਿ ਹਜ਼ਾਰਾਂ ਫੌਜੀ ਇੱਧਰ ਗਵਾ ਦਿੱਤੇ, 1,000 ਫੌਜੀ ਉੱਧਰ ਗਵਾ ਦਿੱਤੇ, ਲੇਕਿਨ ਇਹਨਾਂ ਨੂੰ ਮਿਲਿਆ ਕੁਛ ਵੀ ਨਹੀਂ, ਅੱਜ ਉਸੇ ਦੀ ਸਜ਼ਾ ਇਹ ਮੁਸ਼ਰਫ ਭੁਗਤ ਰਿਹਾ। ਉਸ ਤੋਂ ਬਾਅਦ ਸ਼ਾਇਦ 2008 ਜਾਂ 2009 ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਪਾਕਿਸਤਾਨ ਦੇ ਵਿੱਚ ਹੜ੍ਹ ਆਏ ਸੀ ਬਹੁਤ ਜ਼ਿਆਦਾ, ਸਭ ਕੁਛ ਉੱਥੇ ਬਹਿ ਗਿਆ ਸੀ, ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ, ਲੋਕਾਂ ਕੋਲ ਖਾਣ ਤੱਕ ਕੁਛ ਭੋਜਨ ਨਹੀਂ ਸੀ। ਮਨਮੋਹਨ ਸਿੰਘ ਦੀ ਸਰਕਾਰ ਨੇ ਉਸ ਵੇਲੇ $1 ਬਿਲੀਅਨ ਦੇਣ ਦੀ ਪੇਸ਼ਕਸ਼ ਕੀਤੀ ਸੀ ਪਾਕਿਸਤਾਨ, ਲੇਕਿਨ ਉਸਦਾ ਜਵਾਬ ਕੀ ਸੀ, ਉਸਨੇ ਇਸਦਾ ਜਵਾਬ ਦਿੱਤਾ ਸੀ ਕਿ ਪਾਕਿਸਤਾਨ ਨੇ ਕਿ ਅਗਰ ਦੇਣਾ ਜੀ ਯੂਐਨਓ ਨੂੰ ਦਿਓ, ਅਸੀਂ ਤੁਹਾਡੇ ਕੋਲ ਸਿੱਧਾ ਨਹੀਂ ਦੇਣਾ, ਠੀਕ ਹੈ ਜੀ। ਹੁਣ ਫਿਰ ਮੋਦੀ ਦੀ ਜਦੋਂ ਸਰਕਾਰ ਬਣੀ, ਮੋਦੀ ਨੇ ਕਿਹਾ, ਨਵਾਜ਼ ਸ਼ਰੀਫ ਨੂੰ ਵੀ ਕਿਹਾ, ਔਰ ਜਿਹੜਾ ਹੁਣ ਪ੍ਰਾਈਮ ਮਿਨਿਸਟਰ, ਕਰੰਟ ਪ੍ਰਾਈਮ ਮਿਨਿਸਟਰ ਪਾਕਿਸਤਾਨ, ਇਸ ਨੂੰ ਵੀ ਕਿਹਾ ਵੀ ਆਪਾਂ ਗਰੀਬੀ ਦੇ ਖਿਲਾਫ਼ ਲੜੀਏ, ਨਾ ਕਿ ਆਪਾਂ ਇੱਕ ਦੂਜੇ ਦੇ ਖਿਲਾਫ਼ ਲੜੀਏ। ਤੂੰ ਵੀ ਆਪਣੇ ਤਰਫ ਜ਼ੋਰ ਲਾ ਗਰੀਬੀ ਖਤਮ ਕਰ ਲੂੰ, ਮੈਂ ਵੀ ਕਰਨਾ ਬੜਾ ਔਖੇ ਕਾਰਨ। ਪਰ ਇਹਨਾਂ ਨੇ ਜਦੋਂ ਵੀ ਦਿੱਤਾ, ਇੰਡੀਆ ਦੀ ਪਿੱਠ ਵਿੱਚ ਛੁਰਾ ਮਾਰਿਆ। ਇਹ ਮੈਂ ਨਹੀਂ ਸਮਝਦਾ ਇਹਨਾਂ ਨੂੰ ਕੋਈ ਦੁਬਾਰਾ ਮਦਦ ਕਰਨਾ, ਇਹਨਾਂ ਦੀ ਕੋਈ ਪੇਸ਼ਕਸ਼ ਕਰਨਾ, ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜੀ ਸਰਕਾਰ ਆ ਉਹ ਇੱਕ ਨਾਂ ਦੀ ਸਰਕਾਰ ਆ, ਇੱਕ ਮੋਹਰਾ ਰੱਖਿਆ ਆ ਵੀ ਇਹ ਸਾਡੇ ਵਿੱਚ ਲੋਕਤੰਤਰੀ ਸਰਕਾਰ ਆ। ਐਕਚੁਅਲੀ ਉੱਥੇ ਮਿਲਟਰੀ ਦਾ ਰਾਜ ਆ, ਔਰ ਮਿਲਟਰੀ ਦੀ ਧੂਤੀ ਬੋਲਦੀ ਆ। ਮਿਲਟਰੀ ਅੱਜ ਤੱਕ ਇਹ ਹਜ਼ਮੇ ਹੀ ਨਹੀਂ ਕਰ ਰਹੀ ਕਿ ਅਸੀਂ 3-4 ਜੰਗਾਂ ਹਾਰ ਚੁੱਕੇ ਹਾਂ ਪਾਕਿਸਤਾਨ ਤੋਂ। ਉਹ ਅੱਜ ਵੀ ਇਹੀ ਸੋਚਦੀ ਆ ਕਿ ਸ਼ਾਇਦ ਅਸੀਂ ਉੱਥੇ ਟੈਰੋਰਿਸਟ ਕਸ਼ਮੀਰ 'ਚ ਭੇਜ ਕੇ ਕਸ਼ਮੀਰ ਉਹਨਾਂ ਤੋਂ ਨਾਲੋਂ ਵੱਖ ਕਰ ਲਵਾਂਗੇ, ਜਿਹੜਾ ਕਿ ਇੱਕ ਸੁਪਨਾ ਆ ਜਿਹੜਾ ਕਦੇ ਵੀ ਪੂਰਾ ਨਹੀਂ ਹੋਣਾ। ਬਾਕੀ ਮੈਨੂੰ ਤੁਹਾਡੀ ਰਿਕੁਐਸਟ ਆ, ਤੁਸੀਂ ਮੀਡੀਆ 'ਚ ਚੈਨਲ ਚਲਾਉਂਦੇ ਆ, ਤੁਸੀਂ ਜਿੱਦਾਂ ਮਰਜ਼ੀ ਐਲਾਨ ਕਰੀ ਜਾਓ ਕਿ ਜੀ ਪਾਕਿਸਤਾਨ ਨੂੰ ਇੰਨੇ ਪੈਸੇ ਦੇ ਦਿੱਤੇ ਜਾਣ, ਉਹਦੀ ਮਦਦ ਕਰ ਦਿੱਤੀ ਜਾਵੇ। 50 ਵਾਰੀ ਕ੍ਰਿਕਟ ਦੀਆਂ ਗੇਮਾਂ ਇਹਨਾਂ ਨੇ ਅਸੀਂ ਸ਼ੁਰੂ ਕੀਤੀਆਂ, ਕੋਈ ਨਤੀਜਾ ਨਿਕਲਿਆ? ਕੋਈ ਪੰਜਾਬ 'ਚ ਇਹਨਾਂ ਨੇ ਕੋਈ ਸ਼ਾਂਤੀ ਦਿਖਾਈ? ਕੋਈ ਕਸ਼ਮੀਰ 'ਚ ਇਹਨਾਂ ਨੇ ਕੋਈ ਟੈਰੋਰਿਸਟ ਰੋਕਣੇ ਬੰਦ ਕੀਤੇ? ਨਹੀਂ ਕੀਤੇ। ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਕਿ ਇਹਨਾਂ ਦੀ ਦੁਬਾਰਾ ਕੋਈ ਮਦਦ ਕੀਤੀ ਜਾਵੇ। ਇਹਨਾਂ ਨੂੰ ਉਹ ਜਿਹੜੇ ਇਸ ਵੇਲੇ ਕੰਗਾਲੀ ਦੀ ਹਾਲਤ 'ਚੋਂ ਗੁਜ਼ਰੇ ਆ, ਉਹਦੇ ਵਿੱਚੋਂ ਬਾਹਰ ਨਿਕਲਣ ਲਈ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ ਤਾਂ ਕਿ ਸੁਧਰ ਜਾਣਗੇ। ਸੋ ਮਿਹਰਬਾਨੀ ਬਹੁਤ ਬਹੁਤ, ਮੈਂ ਤੁਹਾਡੇ ਨਾਲ ਇਸ ਗੱਲ ਨਾਲ ਤੁਹਾਡੀ ਨਾਲ ਸਹਿਮਤ ਨਹੀਂ ਹੈਗਾ। ਥੈਂਕ ਯੂ ਵੈਰੀ ਮੱਚ।
ਵਰਿੰਦਰ ਜੀ, ਤੁਹਾਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਹੱਕ ਹੈ, ਔਰ ਬਹੁਤ ਸ਼ੁਕਰੀਆ ਸਰ, ਤੁਸੀਂ ਆਪਣੇ ਵਿਚਾਰ ਜਿਹੜੇ ਨੇ ਉਹ ਰੱਖੇ ਨੇ। ਮੈਂ ਤੁਹਾਡੀ ਇਸ ਗੱਲ ਦੇ ਨਾਲ, ਪਹਿਲੀ ਗੱਲ ਦੇ ਨਾਲ ਸਹਿਮਤੀ ਜ਼ਰੂਰ ਜਤਾ ਦਿੰਦਾ ਹੈ ਕਿ ਯੈਸ, ਦੇਰ ਹੈਵ ਬੀਨ ਇਸ਼ੂਜ਼, ਚਾਹੇ ਜਿਹੜੀ ਗੱਲ ਤੁਸੀਂ ਕਹੀ ਹੈ ਕਸ਼ਮੀਰ ਦੇ ਮੁੱਦੇ ਦੇ ਉੱਤੇ, ਪਾਕਿਸਤਾਨ ਦੇ ਕੁਛ ਸੈਕਸ਼ਨ ਦੀ, ਇਹ ਪਾਲਿਸੀ ਜ਼ਰੂਰ ਰਹੀ ਹੈ, ਲੈਟਸ ਬਲੀਡ ਇੰਡੀਆ ਟੂ ਡੈਥ। ਸੋ ਉਹਦੇ ਤਹਿਤ ਉਹਨਾਂ ਨੇ ਬਿਲਕੁਲ ਇਹ ਪਾਲਿਸੀ ਇਖਤਿਆਰ ਕੀਤੀ ਹੈ ਕਸ਼ਮੀਰ ਦੇ ਮੁੱਦੇ ਦੇ ਉੱਤੇ। ਖਾਲਿਸਤਾਨ ਦੇ ਵਿੱਚ ਖੁੱਲ੍ਹ ਕੇ ਉਹਨਾਂ ਨੇ ਸਪੋਰਟ ਕੀਤੀ ਹੈ, ਹਥਿਆਰ ਵੀ ਦਿੱਤੇ, ਟ੍ਰੇਨਿੰਗ ਦਿੱਤੀ, ਔਰ ਪੰਜਾਬ ਦੇ ਉਸ ਕਾਲੇ ਦੌਰ ਦੇ ਵਿੱਚ ਪਾਕਿਸਤਾਨ ਦਾ ਬੜਾ ਅਹਿਮ ਰੋਲ ਰਿਹਾ। ਜੋ ਕਾਰਗਿਲ ਅਟੈਕ ਹੋਇਆ ਉਹਦੇ ਵਿੱਚ ਬਿਲਕੁਲ ਉਹਨਾਂ ਨੇ ਪਲੈਨਿੰਗ ਕੀਤੀ ਸੀਗੀ ਸਾਰੀ। ਜਨਰਲ ਮੁਸ਼ਰਫ ਵਾਸ ਦਾ ਆਰਕੀਟੈਕਟ ਆਫ ਦੈਟ। 2008 ਦਾ ਜਿਹੜਾ ਬੰਬੇ ਹਮਲਾ ਹੈ ਉਹ ਬਹੁਤ ਬੜਾ ਇੰਡੀਆ ਦੇ ਉੱਤੇ ਟੈਰਰਿਸਟ ਅਟੈਕ ਸੀਗਾ, ਔਰ ਹੁਣ ਤੱਕ ਵੀ ਕਸ਼ਮੀਰ ਦੇ ਵਿੱਚ ਚਾਹੇ ਉਹ ਬਾਲਾਕੋਟ ਆ, ਇਸ ਤਰ੍ਹਾਂ ਦੇ ਹਮਲੇ ਜਿਹੜੇ ਆ ਉਹ ਹੋ ਰਹੇ ਨੇ। ਮੈਂ ਇਹ ਗੱਲਾਂ ਤੁਹਾਡੀਆਂ ਸਾਰੀਆਂ ਸਹਿਮਤ ਹੈ, ਲੇਕਿਨ ਮੈਂ ਥੋੜ੍ਹਾ ਜਿਹਾ ਪਾਕਿਸਤਾਨ ਸਾਈਡ ਦਾ ਵੀ ਜ਼ਰੂਰ ਪੇਸ਼ ਕਰ ਦਵਾਂ। ਦੇਖੋ, ਪਾਕਿਸਤਾਨ ਵੀ ਕਹਿ ਸਕਦਾ ਹੈ, ਪਾਕਿਸਤਾਨ ਇਹ ਕਹਿ ਸਕਦਾ ਹੈਗਾ ਕਿ ਜੀ ਕਸ਼ਮੀਰ ਸਾਡੇ ਵੱਲ ਆਉਣਾ ਚਾਹੀਦਾ ਸੀ, ਉਹਨਾਂ ਦਾ ਮੌਕਾ, ਉਹ ਕਹਿੰਦੇ ਜੀ ਕਸ਼ਮੀਰ ਸਾਡੇ ਵੱਲ ਆਉਣਾ ਚਾਹੀਦਾ ਸੀਗਾ, ਤੇ ਇਹ ਇੰਡੀਆ ਨੇ ਆਪਣੇ ਗਲਤ ਤਰੀਕੇ ਦੇ ਨਾਲ ਆਪਣੇ ਕੋਲ ਲੈ ਲਿਆ ਹੈਗਾ। ਉਹਨਾਂ ਨੇ ਰਾਜਾ ਹਰੀ ਸਿੰਘ ਜੀ ਨੂੰ ਆਪਣੇ ਨਾਲ ਮਿਲਾ ਲਿਆ। ਪਾਕਿਸਤਾਨ ਆਪਣੀ ਸਾਈਡ ਪ੍ਰੈਜੈਂਟ ਕਰਦਾ ਕਿ ਉੱਥੇ ਮੈਜੋਰਟੀ ਮੁਸਲਿਮ ਪਾਪੂਲੇਸ਼ਨ ਸੀਗੀ, ਸਾਡੇ ਨਾਲ ਬਾਰਡਰ ਲੱਗਦਾ ਸੀਗਾ, ਸੋ ਸਾਡੇ ਵੱਲ ਆਉਣਾ ਚਾਹੀਦਾ ਸੀ ਐਜ਼ ਫਾਰ ਐਜ਼ ਕਸ਼ਮੀਰ ਇਜ਼ ਕੰਸਰਨ। ਉਹਨਾਂ ਦੀ ਬਾਕੀ ਪਾਲਿਸੀ ਗਲਤ ਹੈ, ਬਟ ਇਹ ਮੌਕਫ ਤਾਂ ਉਹਨਾਂ ਦਾ ਵੀ ਸੁਣਨਾ ਪਏਗਾ ਨਾ। ਦੂਸਰਾ ਜਿਹੜਾ ਉਹਨਾਂ ਦਾ ਵਿਊ ਪੁਆਇੰਟ ਹੈ 1971 ਦੇ ਵਿੱਚ, ਨੋ ਡਾਊਟ ਕਿ ਗਲਤੀ ਜਿਹੜੀ ਸੀਗੀ ਉਹ ਐਡਰੈਸ ਕੀਤੀ ਜਾ ਸਕਦੀ ਸੀਗੀ ਕਿ ਜੀ ਯਾਹਿਆ ਖਾਨ ਸਾਹਿਬ ਦੀ ਗਲਤੀ ਸੀਗੀ ਕਿ ਮੁਜੀਬੁਰ ਰਹਿਮਾਨ ਹੋਣਾ ਦੀ ਗਲਤੀ ਸੀਗੀ, ਜਾਂ ਫਿਰ ਉਸ ਵੇਲੇ ਡਿਫੀਟ ਕੰਸੀਡ ਕਰਨੀ ਚਾਹੀਦੀ ਸੀਗੀ ਪੁੱਟੋ ਸਾਹਿਬ ਨੂੰ, ਤਾਂ ਕਿ ਈਸਟ ਪਾਕਿਸਤਾਨ ਔਰ ਵੈਸਟ ਪਾਕਿਸਤਾਨ ਇਕੱਠੇ ਰਹਿੰਦੇ, ਅਲੱਗ ਅਲੱਗ ਨਾ ਹੁੰਦੇ। ਉਹ ਅੰਦਰੂਨੀ ਉਹਨਾਂ ਦੀ ਬਹੁਤ ਬੜੀਆਂ ਗਲਤੀਆਂ ਨੇ, ਉਹਨਾਂ ਨੂੰ ਪਤਾ ਹੈ ਕਿ 1947 ਤੋਂ ਹੀ ਉਹ ਗਲਤੀਆਂ ਕਰਦੇ ਆ ਰਹੇ ਨੇ। ਉਰਦੂ ਨੂੰ ਨੈਸ਼ਨਲ ਲੈਂਗੁਏਜ ਖਾਸ ਕਰ ਉਸ ਜਗ੍ਹਾ 'ਤੇ ਤਸਲੀਮ ਕਰਨਾ ਜਿੱਥੇ ਬੰਗਾਲ ਦੇ ਵਿੱਚ 90-95% ਲੋਕ ਬੰਗਾਲੀ ਬੋਲਦੇ ਹੋਣ, ਉਹਨਾਂ ਨੂੰ ਕਹੋ ਜੀ ਨਹੀਂ, ਤੁਹਾਡੀ 90-85% ਲੋਕ ਬੰਗਾਲੀ ਬੋਲ ਰਹੇ ਨੇ, ਤੁਹਾਡੀ ਨੈਸ਼ਨਲ ਲੈਂਗੁਏਜ ਉਰਦੂ ਹੈ। ਇਹ ਸਾਰੀਆਂ ਪ੍ਰੋਬਲਮ ਚੱਲਦੀਆਂ ਸੀਗੀਆਂ, ਬਟ ਇੰਡੀਆ ਆਲਸੋ ਟੁੱਕ ਦ ਐਡਵਾਂਟੇਜ। ਨੋ ਡਾਊਟ ਕਿ ਯੈਸ, ਦੋ ਚੀਜ਼ਾਂ ਵੀ ਸਹੀ ਨੇ ਕਿ ਰੈਫਿਊਜੀਜ਼ ਇੰਡੀਆ ਸਾਈਡ ਦੇ ਉੱਤੇ ਆਏ ਸੀਗੇ, ਮਿਲੀਅਨਸ ਆਫ ਰੈਫਿਊਜੀਜ਼ ਆਏ, ਇੰਡੀਆ ਲਈ ਵੀ ਬੜਾ ਵੱਡਾ ਕ੍ਰਾਈਸਿਸ ਸੀਗਾ, ਪਲੱਸ ਪਾਕਿਸਤਾਨ ਨੇ ਅਟੈਕ ਕੀਤਾ ਸੀ, ਇੰਡੀਆ ਡਿਡ ਨੋਟ ਅਟੈਕ ਪਾਕਿਸਤਾਨ, ਪਾਕਿਸਤਾਨ ਨੇ ਅਟੈਕ ਕੀਤਾ ਸੀ, ਬਟ ਇੰਡੀਆ ਆਲਸੋ ਪਲੇਡ ਇਟਸ ਪਾਰਟ। ਇੰਡੀਆ ਨੇ ਕਿਹਾ ਠੀਕ ਹੈ ਜੀ, ਮੌਕੇ ਦਾ ਫਾਇਦਾ ਚੱਕਿਆ ਜਾਏ ਫਿਰ। ਸੋ ਉਹ ਵੀ ਪਾਕਿਸਤਾਨ ਦੀ ਐਲੀਗੇਸ਼ਨ ਹੈ, ਮੈਂ ਨਹੀਂ ਕਹਿੰਦਾ ਕਿ ਐਸਾ ਹੀ ਹੋਇਆ, ਪਾਕਿਸਤਾਨ ਦਾ ਸਾਈਡ ਮੈਂ ਥੋੜ੍ਹਾ ਜਿਹਾ ਬਸ ਹਲਕਾ ਜਿਹਾ ਪ੍ਰੈਜੈਂਟ ਕਰ ਰਿਹਾ ਜਸਟ ਟੂ ਕੀਪ ਥਿੰਗਸ ਇਨ ਅ ਬੈਲੈਂਸ ਪਰਸਪੈਕਟਿਵ। 1984 ਦੇ ਵਿੱਚ ਉਹ ਕਹਿੰਦੇ ਇੰਡੀਆ ਨੇ ਧੋਖਾ ਦਿੱਤਾ। ਹਰ ਵਾਰ ਸਿਆਚਿਨ 'ਤੇ ਕੀ ਹੁੰਦਾ ਸੀਗਾ ਕਿ ਜਿਹੜੀਆਂ ਫੌਜਾਂ ਸੀਗੀਆਂ ਉਹ ਆਪਣੇ ਆਪਣੇ ਏਰੀਆ 'ਚ ਵਿੰਟਰ ਟਾਈਮ ਦੇ ਉੱਤੇ ਥੱਲੇ ਚਲੀ ਜਾਂਦੀਆਂ ਸੀਗੀਆਂ, ਔਰ ਸਮਰ ਟਾਈਮ ਦੇ ਉੱਤੇ ਦੁਬਾਰਾ ਉੱਪਰ ਆ ਜਾਂਦੀਆਂ ਸੀਗੀਆਂ। ਸੋ ਉਹ ਇੱਕ ਫਰੀ ਏਰੀਆ ਹੁੰਦਾ ਸੀ ਜਿੱਥੇ ਕੋਈ ਫੌਜ ਨਹੀਂ ਹੁੰਦੀ ਸੀ। ਲੇਕਿਨ 1984 ਦੇ ਵਿੱਚ ਪਾਕਿਸਤਾਨ ਦਾ ਐਲੀਗੇਸ਼ਨ ਹੈ, ਪਾਕਿਸਤਾਨ ਕਹਿੰਦੇ ਜੀ 1984 ਦੇ ਵਿੱਚ ਇੰਡੀਆ ਨੇ ਸਾਨੂੰ ਧੋਖਾ ਦਿੱਤਾ, ਇਹਨਾਂ ਨੇ ਆ ਕੇ ਸਿਆਚਿਨ 'ਤੇ ਜਿਹੜੀਆਂ ਪੋਜੀਸ਼ਨ ਸੀਗੀਆਂ ਉਹ ਸਰਦੀਆਂ 'ਚ ਹੋਲਡ ਕਰ ਲਈਆਂ, ਔਰ ਅੱਜ ਤੱਕ ਇੰਡੀਆ ਆਪਣੀ ਪੋਜੀਸ਼ਨ ਬਣਾ ਕੇ ਬੈਠਾ ਹੋਇਆ, ਇਹ ਤਾਂ ਸਾਡੇ ਨਾਲ ਧੋਖਾ ਕਰ ਦਿੱਤਾ। So Pakistan also has its own grudges, has its own concern from Indian side. India de vi apne concern ne. E je te assi if we keep living in the past, je te oh grudge assi hold karde rahange, te phir oh mamla jehda phir agge nahi badhega. Isli main jehdi gal kehna hai ki oh jigra chahida hai oh decision making layi. Without any doubt Pakistan side bhi jadon koi India wal hath vadhayega te utthe bhi ek section hega jehda thoda jeha itraz, aur itraz galat nahi hai. ਮੈਂ ਵਿਰਿੰਦਰ ਜੀ ਤੁਹਾਡੇ ਇਤਰਾਜ਼ ਨੂੰ ਗਲਤ ਨਹੀਂ ਕਹਿ ਰਿਹਾ ਕਿਉਂਕਿ ਇਨ ਦਾ ਪਾਸਟ ਦੋਨੋਂ ਸਾਈਡਾਂ ਵਿੱਚ ਜਿਹੜੇ ਵੀ ਲੋਕ ਇਤਰਾਜ਼ ਕਰ ਰਹੇ ਨੇ ਉਹ ਆਪਣੀ ਆਪਣੀ ਜਗ੍ਹਾ ਸਹੀ ਹੋਣਗੇ ਪਾਕਿਸਤਾਨ ਵਾਲੇ ਕਹਿਣਗੇ ਜੀ ਇੰਡੀਆ ਸਾਡੇ ਨਾਲ ਕਦੇ ਵਧੀਆ ਨਹੀਂ ਕੀਤਾ ਅਸੀਂ ਪਾਕਿਸਤਾਨ ਅਸੀਂ ਇੰਡੀਆ ਨਾਲ ਕਿਉਂ ਹੱਥ ਮਿਲਾਈਏ ਠੀਕ ਹੈ ਔਰ ਇੰਡੀਆ ਵਾਲੇ ਸਾਈਡ ਤੇ ਵੀ ਲੋਕ ਕਹਿਣਗੇ ਮੈਨੂੰ ਯਾਦ ਹੈ ਤਕਰੀਬਨ 2 ਸਾਲ ਪਹਿਲਾਂ ਇੱਕ ਸਰਵੇ ਹੋਇਆ ਸੀ ਬੀਬੀਸੀ ਵਰਲਡ ਸਰਵਿਸ ਨੇ ਕੀਤਾ ਸੀ ਜੀ ਸਰਵੇ 2 ਸਾਲ ਪਹਿਲਾਂ ਜਦ ਉਹਨਾਂ ਨੇ ਸਰਵੇ ਕੀਤਾ ਬੀਬੀਸੀ ਵਰਲਡ ਸਰਵਿਸ ਨੇ ਉਹਨਾਂ ਨੇ ਇੰਡੀਆ 'ਚ ਪੁੱਛਿਆ ਕਿ ਪਾਕਿਸਤਾਨ ਦਾ ਬਾਰੇ ਤੁਹਾਡਾ ਪੋਜ਼ਿਟਿਵ ਕਿੰਨਾ ਕੁ ਇਨਫਲੂਐਂਸ ਹੈ 5% ਮੈਂ ਬੀਬੀਸੀ ਵਰਲਡ ਸਰਵਿਸ ਦਾ ਹਵਾਲਾ ਦੇ ਰਿਹਾ ਸਿਰਫ 5% ਇੰਡੀਆ ਵਿਊਡ ਪਾਕਿਸਤਾਨ ਇਨਫਲੂਐਂਸ ਪੋਜ਼ਿਟਿਵਲੀ ਸਿਰਫ 5% ਇੰਡੀਅਨਸ ਨੇ ਕਿਹਾ ਦੈਟ ਵੀ ਵਿਊ ਪਾਕਿਸਤਾਨ ਇਨਫਲੂਐਂਸ ਪੋਜ਼ਿਟਿਵਲੀ 85% ਨੇ ਕਿਹਾ 85% ਨੇ ਕਿਹਾ ਜੀ ਅਸੀਂ ਨੈਗੇਟਿਵ ਵਿਊ ਰੱਖਦੇ ਹਾਂ ਇਹ 2017 ਦੇ ਵਿੱਚ ਬੀਬੀਸੀ ਵਰਲਡ ਸਰਵਿਸ ਨੇ ਕੀਤਾ ਸੀ ਸਰਵੇ ਅੱਛਾ ਪਾਕਿਸਤਾਨ ਸਾਈਡ ਤੇ ਆ ਜਾਓ ਪਾਕਿਸਤਾਨ ਸਾਈਡ ਤੇ ਵੀ ਸਿਰਫ 11% 11% ਪਾਕਿਸਤਾਨੀਜ਼ ਨੇ ਕਿਹਾ ਕਿ ਵੀ ਵਿਊ ਇੰਡੀਆਜ਼ ਇਨਫਲੂਐਂਸ ਪੋਜ਼ਿਟਿਵਲੀ ਤੇ 62% ਨੇ ਪਾਕਿਸਤਾਨ ਦੇ ਵਿੱਚ ਵੀ ਨੈਗੇਟਿਵ ਵਿਊ ਰੱਖਿਆ ਜਦੋਂ ਇੰਨੇ ਵੱਡੇ ਪੈਮਾਨੇ ਦੇ ਉੱਤੇ ਆਵਾਮ ਇਸ ਲਈ ਸਭ ਤੋਂ ਪਹਿਲਾਂ ਅੱਜ ਸਵੇਰੇ 3 ਗੱਲਾਂ ਕੀਤੀਆਂ ਸੀ ਪਹਿਲਾਂ ਆਵਾਮ ਦੀ ਗੱਲ ਕੀਤੀ ਸੀ ਫਿਰ ਮੀਡੀਆ ਦੀ ਗੱਲ ਕੀਤੀ ਸੀ ਔਰ ਫਿਰ ਲੀਡਰਸ਼ਿਪ ਦੀ ਗੱਲ ਕੀਤੀ ਸੀ ਜਦੋਂ ਇੰਨੇ ਵੱਡੇ ਲੈਵਲ ਦੇ ਉੱਤੇ ਲੋਕਾਂ ਦੇ ਵਿੱਚ ਮੈਂ ਤੈਨੂੰ ਕਹਾਂਗਾ ਕਿ ਇਹ ਗਲਤ ਹੈ ਇੱਕ ਦੂਸਰੇ ਨੂੰ ਇਸ ਤਰ੍ਹਾਂ ਸਮਝਣਾ ਠੀਕ ਹੈ ਸੋ ਮੇਰੇ ਖਿਆਲ ਦੇ ਨਾਲ ਪਹਿਲਾਂ ਆਵਾਮ ਨੂੰ ਆਪਣਾ ਵਿਊ ਪੁਆਇੰਟ ਚੇਂਜ ਕਰਨਾ ਪਏਗਾ ਉਹਦੇ ਵਿੱਚ ਮੀਡੀਆ ਦਾ ਬੜਾ ਇੰਪੋਰਟੈਂਟ ਰੋਲ ਹੈ ਕਿ ਮੀਡੀਆ ਕਿਸ ਤਰ੍ਹਾਂ ਲੋਕਾਂ ਨੂੰ ਜੋੜੇ ਕਿਸ ਤਰ੍ਹਾਂ ਪੋਜ਼ਿਟਿਵ ਗੱਲ ਕਰੇ ਔਰ ਉਹਦੇ ਵਿੱਚ ਫਿਰ ਲੀਡਰਸ਼ਿਪ ਦਾ ਰੋਲ ਰਹੇਗਾ ਮੈਂ ਸਰ ਪੂਰੀ ਤਰ੍ਹਾਂ ਉਮੀਦ ਰੱਖਦਾ ਕਿ ਜੇ ਲੀਡਰਸ਼ਿਪ ਵਧੀਆ ਰੋਲ ਅਦਾ ਕਰੇ ਵਧੀਆ ਜਿਗਰੇ ਨਾਲ ਤੇ ਇੰਡੀਆ ਔਰ ਪਾਕਿਸਤਾਨ ਜਿਹੜੇ ਆ ਉਹ ਵਧੀਆ ਭਰਾਵਾਂ ਦੀ ਤਰ੍ਹਾਂ ਰਹਿ ਸਕਦੇ ਹੁਣ ਬਾਰਡਰ ਤੇ ਨਹੀਂ ਖਤਮ ਹੋਏਗਾ ਇੱਕ ਤਿੰਨ ਕੰਟਰੀਜ਼ ਬਣ ਸਕਦੀਆਂ ਔਰ ਇਫ ਯੂ ਰੀਅਲੀ ਆਸਕ ਮੀ ਔਰ ਲਾਈਟਰ ਨੋਟ ਹੋਣੀਆਂ ਵੀ ਨਹੀਂ ਚਾਹੀਦੀਆਂ ਇੱਕ ਕਿਉਂ ਹੁਣ ਵਧੀਆ ਕ੍ਰਿਕਟ ਮੈਚ ਦੇਖੀਏ ਹਾਕੀ ਮੈਚ ਦੇਖੀਏ ਬੜਾ ਮਜ਼ਾ ਆਉਂਦਾ ਆਪਸ 'ਚ ਅਲੱਗ ਅਲੱਗ ਮੁਲਕ ਰਹਿਣ ਦੋਨੋਂ ਆਬਾਦ ਰਹਿਣ ਔਰ ਇੱਕ ਦੂਸਰੇ ਦੇ ਨਾਲ ਵਧੀਆ ਗੱਲ ਕਰ ਸਕਦੇ ਨੇ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਹਰਪਾਲ ਜੀ ਤੁਹਾਡੀ ਕਾਲ ਵੀ ਆਉਂਦੀ ਆਰ ਕਰਾਂਗੇ ਰਮੇਸ਼ ਇੰਦਰ ਚੌਹਾਨ ਸਾਹਿਬ ਤਾਰਿਕ ਸਾਹਿਬ ਸਭ ਦੀਆਂ ਕਾਲਸ ਆਉਂਦੀ ਆਰ ਕਰਾਂਗੇ ਬਟ ਆਈ ਹੈਵ ਟੂ ਹੈਂਡ ਇਟ ਟੂ ਸਵੀਨਾ ਜੀ ਫੋਰ ਆਵਰ ਸਪੋਂਸਰ ਸਪੋਂਸਰਸ ਪਹਿਲਾਂ ਲੈ ਲਓ ਜੀ ਰਿਕਾਰਡਡ ਬ੍ਰੇਕ ਲੈਣੀ ਉਹ ਵੀ ਲੈ ਲਓ ਸਵੀਨਾ ਜੀ ਤੁਸੀਂ ਔਰ ਫਿਰ ਗੱਲਬਾਤ ਜਾਰੀ ਰਹੀ ਸਵੀਨਾ ਜੀ ਓਵਰ ਟੂ ਯੂ
ਥੈਂਕ ਯੂ ਯੁਧਵੀ ਜੀ ਸਾਡੇ ਨਾਲ ਸਟੂਡੀਓ 'ਚ ਜੁੜ ਚੁੱਕੇ ਨੇ ਲਵਜੀਤ ਜੀ ਫਰੋਮ ਟੈਕ ਸਪਿਰਿਟ ਉਹਨਾਂ ਨਾਲ ਕਰਦੇ ਹਾਂ ਗੱਲਬਾਤ
ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਮੇਰੇ ਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਮੈਰੀ ਕ੍ਰਿਸਮਸ ਟੂ ਯੂ
ਸੇਮ ਟੂ ਯੂ ਸਾਰਿਆਂ ਨੂੰ ਸਰੋਤਿਆਂ ਨੂੰ ਮੇਰੇ ਲੋ ਮੈਰੀ ਕ੍ਰਿਸਮਸ ਐਂਡ ਹੈਪੀ ਨਿਊ ਇਅਰ ਜੀ
ਜੀ ਕੀ ਆਫਿਸ ਲੈ ਕੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਸਾਡੇ ਮਾਧਿਅਮ ਰਾਹੀਂ
ਜੀ ਜਿਵੇਂ ਤੁਸੀਂ ਜਾਣਦੇ ਹੋ ਜੀ ਸਕਿਉਰਿਟੀ ਕੈਮਰੇ ਇੰਸਟਾਲ ਕਰਕੇ ਦਿੰਦੇ ਆ ਉਹਦੇ ਵਿੱਚ ਸਾਡੇ ਕੋਲ ਬਹੁਤ ਵਧੀਆ ਪੈਕੇਜਸ ਨੇ ਬਿਕੋਜ਼ ਅੱਜ ਕੱਲ ਕੀ ਹੋ ਰਿਹਾ ਕਿ ਤੁਸੀਂ ਜੇ ਸਟੈਟਿਕਸ ਦੇਖਦੇ ਹੋ ਤਾਂ ਚੋਰੀਆਂ ਜਾਂ ਲੁੱਟਖੋ ਬਹੁਤ ਜ਼ਿਆਦਾ ਵੱਧ ਗਈ ਹਰ ਇੱਕ ਮਿੰਟ ਦੇ ਵਿੱਚ ਕੈਨੇਡਾ ਦੇ ਵਿੱਚ ਤੁਸੀਂ ਦੇਖਦੇ ਹੋ ਹਰ ਇੱਕ ਘੰਟੇ ਦੇ ਵਿੱਚ ਕੋਈ ਬ੍ਰੇਕ ਡਾਊਨ ਹੋ ਰਹੀ ਹੈ ਸੋ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਆਪਣੇ ਘਰਾਂ ਨੂੰ ਸਿਕਿਉਰ ਕਰਾਓ ਤੇ ਸਿਕਿਉਰਿਟੀ ਕੈਮਰੇ ਲਗਾਓ ਤਾਂ ਕਿ ਤੁਹਾਡਾ ਘਰ ਸਿਕਿਉਰ ਹੋ ਸਕੇ ਉਹਦੇ ਵਿੱਚ ਸਾਡੇ ਕੋਲ ਇਸ ਟਾਈਮ ਬਹੁਤ ਵਧੀਆ ਡੀਲਸ ਚੱਲ ਰਹੀਆਂ ਨੇ ਜੇ ਕਿਸੇ ਨੇ ਘਰ ਦੇ ਵਿੱਚ ਸਿਕਿਉਰਿਟੀ ਕੈਮਰੇ ਲਗਾਉਣੇ ਨੇ ਤਾਂ ਸਾਡੇ ਕੋਲ ਪੈਕੇਜ ਚੱਲ ਰਿਹਾ 4 ਕੈਮਰਿਆਂ ਦਾ ਉਹਦੇ ਵਿੱਚ 999 ਵਿੱਚ ਅਸੀਂ 4 ਕੈਮਰੇ ਇੰਸਟਾਲ ਕਰਕੇ ਦੇਖ ਦਿੰਦੇ ਹਾਂ ਜਿਹੜੇ ਕਿ ਫੁੱਲ ਐਚ ਡੀ ਨੇ ਤੇ ਉਹਨਾਂ ਨੂੰ ਤੁਸੀਂ ਆਪਦੇ ਫੋਨ ਤੇ ਵੀ ਦੇਖ ਸਕਦੇ ਹੋ ਕਿਸੇ ਵੀ ਜਗ੍ਹਾ ਤੋਂ ਤੁਸੀਂ ਆਪਦੇ ਫੋਨ ਤੋਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਜੇ ਕਿਸੇ ਨੇ ਟੀਵੀ ਵਾਲ ਮਾਊਂਟ ਕਰਾਉਣੇ ਨੇ ਅਸੀਂ ਪ੍ਰੋਫੈਸ਼ਨਲ ਸਰਵਿਸ ਦਿੰਦੇ ਹਾਂ ਟੀਵੀ ਵਾਲ ਮਾਊਂਟ ਇੰਸਟਾਲੇਸ਼ਨ ਦਾ ਉਹਦੇ ਲਈ ਵੀ ਸਾਨੂੰ ਕਾਲ ਕਰ ਸਕਦੇ ਹੋ ਤੇ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈਗਾ ਜੀ 905-600-2141-0 905-621-4100 ਤੇ ਜੇ ਕੈਮਰਿਆਂ ਦੀ ਤੁਸੀਂ ਕੰਪੈਰੀਜ਼ਨ ਕੁਆਲਿਟੀ ਵਗੈਰਾ ਚੈੱਕ ਕਰਨਾ ਚਾਹੁੰਦੇ ਹੋ ਤਾਂ ਸਾਡੇ ਸਟੋਰ ਤੇ ਵੀ ਡਿਸਪਲੇ ਤੇ ਲੱਗੇ ਹੋਏ ਨੇ ਜੇ ਕਿਸੇ ਨੇ ਚੈੱਕ ਕਰਨਾ ਤਾਂ ਸਾਡਾ ਸਟੋਰ ਵੀ ਵਿਜ਼ਿਟ ਕਰ ਸਕਦੇ ਨੇ ਸਾਡਾ ਸਟੋਰ ਦਾ ਐਡਰੈਸ ਹੈਗਾ ਜੀ 8770 ਟੈਗੋਰ ਰੋਡ ਬ੍ਰੈਂਪਟਨ ਮੇਨ ਇੰਟਰਸੈਕਸ਼ਨ ਹੈ ਜੀ ਗੋਰ ਐਂਡ ਕਰੀਮ ਦਾ ਤੇ ਇਸ ਤੋਂ ਬਿਨਾਂ ਜੇ ਕੋਈ ਟੀਵੀ ਸੈਕਸ਼ਨ ਦੇ ਵਿੱਚ ਕੁਛ ਦੇਖ ਰਿਹਾ ਤੇ ਉਹਦੇ ਵਿੱਚ ਵੀ ਸਾਡੇ ਕੋਲ ਬਹੁਤ ਵਧੀਆ ਡੀਲਸ ਨੇ ਉਹਦੇ ਵਿੱਚ ਸਾਡੇ ਕੋਲ 55 ਇੰਚ ਦਾ ਟੀਵੀ ਐਲ ਜੀ ਦਾ ਵਿਦ ਮੈਜਿਕ ਰਿਮੋਟ ਐਂਡ ਸਮਾਰਟ ਟੀਵੀ ਉਹ ਮਿਲ ਰਿਹਾ ਜੀ 499 ਦਾ ਓਨਲੀ 499 ਦਾ ਤੇ ਜੇ ਕੋਈ 49 ਇੰਚ ਟੀਵੀ ਦੇਖ ਰਿਹਾ ਤੇ ਉਹ ਸਿਰਫ ਇਸ ਟਾਈਮ 369 ਦਾ ਲੱਗਾ ਹੋਇਆ ਤੇ ਉਸ ਆਫਰ ਦਾ ਫਾਇਦਾ ਉਠਾਓ ਤੇ ਸਾਡਾ ਸਟੋਰ ਵਿਜ਼ਿਟ ਕਰੋ ਜੀ ਸਾਡਾ ਸਟੋਰ ਦਾ ਐਡਰੈਸ ਹੈਗਾ ਜੀ 8770 ਟੈਗੋਰ ਰੋਡ ਬ੍ਰੈਂਪਟਨ ਤੇ ਫੋਨ ਨੰਬਰ ਹੈਗਾ ਜੀ 905-621-4100 905-621-4100 4100 ਤੇ ਹੋਰ ਕਿਸੇ ਨੇ ਜੇ ਹੋਮ ਥੀਏਟਰ ਇੰਸਟਾਲ ਕਰਾਉਣਾ ਪ੍ਰੋਜੈਕਟਰ ਇੰਸਟਾਲ ਕਰਾਉਣਾ ਹੋਮ ਥੀਏਟਰ ਪ੍ਰੋਪਰ ਸੈਟਅਪ ਕਰਨਾ ਤੇ ਉਹਦੀ ਪ੍ਰੋਪਰ ਲਾਈਕ ਕੈਲੀਬ੍ਰੇਸ਼ਨ ਕਰਨੀ ਹੈ ਤੇ ਉਹਦੇ ਰਿਗਾਰਡਿੰਗਲੀ ਵੀ ਸਾਨੂੰ ਕਾਲ ਕੀਤੀ ਜਾ ਸਕਦੀ ਹੈ ਸਾਡਾ ਫੋਨ ਨੰਬਰ ਹੈ 905-6401-4100 ਤੇ ਸਾਡੇ ਹੋਰ ਪ੍ਰੋਡਕਟ ਤੇ ਸਾਡੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ ਸਾਡੀ ਵੈਬਸਾਈਟ ਦਾ ਐਡਰੈਸ ਹੈਗਾ ਜੀ www.techspirit.ca ਥੈਂਕ ਯੂ ਜੀ ਐਂਡ ਅਗੇਨ ਸਾਰਿਆਂ ਨੂੰ ਮੈਰੀ ਕ੍ਰਿਸਮਸ ਐਂਡ ਹੈਪੀ ਨਿਊ ਈਅਰ
thank you very much ਲਵਜੀਤ ਜੀ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ
thank you ਜੀ thank you
ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿੱਚ ਲੈਣੇ ਹੁਣ ਇੱਕ ਰਿਕਾਰਡਡ ਬ੍ਰੇਕ
ਹੈਲੋ ਐਵਰੀਵਨ ਮੇਰਾ ਨਾਮ ਜ਼ਾਹਰ ਸੈਯਦ ਜੀ ਅਰੂਜ ਫਾਈਨੈਂਸ਼ੀਅਲ ਮੇਰੀ ਕੰਪਨੀ ਅਸੀਂ ਪਾਸਟ 18 ਸਾਲ ਤੋਂ ਆਪਣੇ ਕਲਾਇੰਟਸ ਦੀ ਹੈਲਪ ਕਰ ਰਹੇ ਹਾਂ ਉਹਨਾਂ ਦੇ ਕਿਸ ਤਰ੍ਹਾਂ ਉਹ ਆਪਣੇ ਐਸੈਟ ਨੂੰ ਜਾਂ ਵੈਲਥ ਨੂੰ ਪ੍ਰੋਟੈਕਟ ਕਰ ਸਕਦੇ ਨੇ ਗਰੋ ਕਰ ਸਕਦੇ ਨੇ ਐਂਡ ਟ੍ਰਾਂਸਫਰ ਕਰ ਸਕਦੇ ਨੇ ਆਪਣੀ ਫੈਮਿਲੀ ਨੂੰ ਮੋਸਟ ਟੈਕਸ ਇਫੈਕਟਿਵ ਵੇ ਟੈਕਸਿਸ ਰਿਡਿਊਸ ਕਰਨਾ ਜਾਂ ਉਹਨੂੰ ਐਲੀਮੀਨੇਟ ਕਰਨਾ ਜਾਂ ਉਹਨੂੰ ਡਿਫਰ ਕਰਨਾ ਉਹ ਤੁਹਾਡੀ ਸਟ੍ਰੈਟਜੀ ਜਿਹੜੀ ਹੈ ਜਾਂ ਉਹ ਤੁਹਾਡਾ ਫੋਕਸ ਹੋਣਾ ਚਾਹੀਦਾ ਹੈ ਅੱਜ ਮੈਂ ਥੋੜ੍ਹਾ ਸਾ ਗੱਲ ਕਰਨਾ ਚਾਹੁੰਦਾ ਰਿਟਾਇਰਮੈਂਟ ਪਲੈਨਿੰਗ ਵਾਸਤੇ ਜਿਹੜੇ ਲੋਕ ਸਮਝਦੇ ਨੇ ਕਿ ਉਹ ਬਿਜ਼ਨਸ ਜਦੋਂ ਖਤਮ ਕਰਨਗੇ ਜਾਂ ਸਪੈਸ਼ਲੀ ਪ੍ਰੋਫੈਸ਼ਨਲ ਹੈਗੇ ਨੇ ਤਾਂ ਉਹ ਕਿਸ ਤਰ੍ਹਾਂ ਰਿਟਾਇਰ ਹੋਣਗੇ ਨਾ ਉਹ ਲੋਕ ਸਮਝਦੇ ਜੀ ਬਿਜ਼ਨਸ ਅਸੀਂ ਵੇਚ ਦਿਆਂਗੇ ਉੱਥੋਂ ਜਿਹੜੇ ਫੰਡਸ ਆਉਣਗੇ ਉਹ ਅਸੀਂ ਰਿਟਾਇਰਮੈਂਟ ਵਾਸਤੇ ਕੱਢਣ ਇਹ ਤੁਹਾਡੀ ਸਟ੍ਰੈਟਜੀ ਜਿਹੜੀ ਉਹ ਥੋੜ੍ਹੀ ਸਾਰੀ ਡਿਫਰੈਂਟਲੀ ਉਹ ਬੱਚਿਆਂ ਨੂੰ ਐਕਚੁਅਲੀ ਟ੍ਰਾਂਸਫਰ ਹੋਣਾ ਚਾਹੀਦਾ ਬਿਜ਼ਨਸ ਜਾਂ ਫੈਮਿਲੀ ਨੂੰ ਹੋਣਾ ਚਾਹੀਦਾ ਲੇਕਿਨ ਤੁਸੀਂ ਡਿਊਰਿੰਗ ਦ ਵਰਕਿੰਗ ਈਅਰ ਉੱਤੇ ਵੀ ਉਸੇ ਬਿਜ਼ਨਸ ਤੋਂ ਆਪਣੀ ਰਿਟਾਇਰਮੈਂਟ ਪਲੈਨਿੰਗ ਕਰ ਸਕਦੇ ਅਗਰ ਤੁਹਾਡਾ ਬਿਜ਼ਨਸ ਸਕਸੈਸਫੁਲ ਹੈ ਜਾਂ ਤੁਸੀਂ ਪ੍ਰੋਫੈਸ਼ਨਲ ਹੋ ਅਤੇ ਨਾਲੋ ਨਾਲ ਆਪਣੇ ਫੰਡਸ ਇੱਕ ਸਾਈਡ 'ਤੇ ਕੱਢਦੇ ਜਾਓ ਅਸੀਂ ਕੁਛ ਸਟ੍ਰੈਟਜੀਸ ਡਿਵੈਲਪ ਕਰਨੇ ਜਿਹੜੀ ਬਿਜ਼ਨਸ ਦੇ ਅੰਦਰ ਹੁੰਦੀਆਂ ਨੇ ਜਦੋਂ ਤੁਸੀਂ ਕੁਛ ਪੈਸੇ ਜਿਹੜੇ ਨੇ ਅਗਰ ਬਿਜ਼ਨਸ 'ਚ ਬਚਦੇ ਨੇ ਘਰ ਦੇ ਖਰਚੇ ਕੱਢ ਕੇ ਔਰ ਬਿਜ਼ਨਸ 'ਚ ਤੁਸੀਂ ਰੱਖਦੇ ਹੋ ਉਹਨਾਂ ਨੂੰ ਯੂਟੀਲਾਈਜ਼ ਨਹੀਂ ਬਿਜ਼ਨਸ ਕਰਦੇ ਅਤੇ ਉਹ ਤੁਸੀਂ ਇੱਕ ਸਟ੍ਰੈਟਜੀ ਹੈਗੀ ਉਹਨੂੰ ਕਹਿੰਦੇ ਹਾਂ ਇਨਸ਼ੋਰ ਰਿਟਾਇਰਮੈਂਟ ਸਟ੍ਰੈਟਜੀ ਉਹਦੇ ਵਿੱਚ ਅਸੀਂ ਇਨਸ਼ੋਰੈਂਸ ਪਾਲਿਸੀ ਓਪਨ ਕਰਕੇ ਉਹਦੇ 'ਚ ਰੈਗੂਲਰਲੀ ਐਨੂਅਲ ਡਿਪੋਜ਼ਿਟ ਕਰਦੇ ਜਾਂਦੇ ਹਾਂ ਉਹ ਕੈਸ਼ ਵੈਲਿਊ ਪਾਲਿਸੀ ਹੁੰਦੀਆਂ ਨੇ ਉਹ ਟੈਕਸ ਫਰੀ ਉਹਨਾਂ ਦੀ ਗਰੋਥ ਹੁੰਦੀ ਹੈ ਤੁਹਾਨੂੰ ਪਤਾ ਹੈ ਹੁਣ ਪੈਸਿਵ ਇਨਵੈਸਟਮੈਂਟ 'ਤੇ ਕਾਫੀ ਟੈਕਸ ਲੱਗਣੇ ਸ਼ੁਰੂ ਹੋ ਗਏ ਨੇ ਅਤੇ ਤੁਸੀਂ ਉਹਨਾਂ ਨੂੰ ਟੈਕਸ ਫਰੀ ਗਰੋਥ ਕਰਦੇ ਰਹੋ ਜਿੱਦਣ ਤੱਕ ਤੁਸੀਂ ਕੰਮ ਕਰ ਰਹੇ ਹੋ ਯੂਜਲੀ 10-15 ਜਾਂ 20 ਸਾਲ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਉਹਦੇ ਅਗੇਂਸਟ ਰਿਟਾਇਰਮੈਂਟ ਇਨਕਮ ਲੈ ਸਕਦੇ ਹੋ ਟੈਕਸ ਫਰੀ ਉਹਨੂੰ ਅਸੀਂ ਬਿਜ਼ਨਸ ਦੇ ਅੰਡਰ ਵੀ ਸੈਟਅਪ ਕਰ ਸਕਦੇ ਹਾਂ ਉਹਨਾਂ ਨੂੰ ਪਰਸਨਲ ਵੀ ਇਨਕਮ ਨੂੰ ਸੈਟਅਪ ਕਰ ਸਕਦੇ ਹਾਂ ਕਿਉਂਕਿ ਅਗਰ ਤੁਸੀਂ ਬਿਜ਼ਨਸ 'ਚ ਪੈਸੇ ਕੱਢ ਕੇ ਉਹਦਾ 'ਤੇ ਟੈਕਸ ਪੇ ਕਰਕੇ ਫਿਰ ਰਿਟਾਇਰਮੈਂਟ ਕਰਦੇ ਤਾਂ ਉਹ ਜ਼ਿਆਦਾ ਤੁਹਾਨੂੰ ਇੰਨਾ ਐਡਵਾਂਟੇਜ ਨਹੀਂ ਹੁੰਦਾ
ਇੱਕ ਵਾਰ ਫਿਰ ਅਸੀਂ ਸਾਰੇ ਹੀ ਸਾਡੇ ਜਿੰਨੇ ਵੀ ਲਿਸਨਰਸ ਨੇ ਸਾਡੇ ਦਰਸ਼ਕ ਨੇ ਵਾਈ ਮੀਡੀਆ ਗਰੁੱਪ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਨ ਐਡਵਾਂਸ ਕ੍ਰਿਸਮਸ ਦੀਆਂ ਬਹੁਤ ਬਹੁਤ ਵਧਾਈਆਂ ਪੇਸ਼ ਕਰਦੇ ਹੈਗੇ ਉਮੀਦ ਕਰਦੇ ਹਾਂ ਕਿ ਇਹ ਨਵਾਂ ਸਾਲ ਵੀ ਤੁਹਾਡੇ ਲਈ ਬਹੁਤ ਹੀ ਵਧੀਆ ਔਰ ਖੁਸ਼ੀਆਂ ਭਰਿਆ ਹੋਏਗਾ ਔਰ ਕੱਲ੍ਹ ਅਸੀਂ ਹਾਜ਼ਰ ਹੋਵਾਂਗੇ ਸਰ ਕਿਉਂਕਿ ਮੀਡੀਆ ਦਾ ਕੰਮ ਸਾਡਾ 24 hours 7 days a week ਹੈ ਸੋ ਸੁਵੀਨਾ ਜੀ ਪ੍ਰੋਗਰਾਮ ਦੇ ਸਾਥ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ੍ਹ ਅਸੀਂ ਫਿਰ ਦੁਬਾਰਾ ਸਾਰੇ ਹਾਜ਼ਰ ਹੋਵਾਂਗੇ ਮੈਂ ਡਾਕਟਰ ਪ੍ਰਵਿੰਦਰ ਹੋਣਾ ਬਾਰੇ ਬਸ ਕੁਇਕਲੀ ਇੱਕ ਸੈਕਿੰਡ 'ਚ ਦੱਸ ਦਿੰਦਾ ਹੈਗਾ ਕਿ ਅੱਜ ਉਹਨਾਂ ਦਾ ਫਿਊਨਲ ਸਰਵਿਸ ਹੈਗੀ ਹੈ ਇੱਥੇ ਆਪਣੇ 30 Bramin Court ਬ੍ਰੈਮਟਨ ਕਮਿਊਨਿਟੀ ਸੈਂਟਰ ਔਰ ਸ਼ਾਮ ਨੂੰ ਅੰਤਿਮ ਅਰਦਾਸ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਹੋਏਗੀ ਯੁਧਵੀਰ ਜਸਾਲ ਨੂੰ ਇੱਥੇ ਇਜਾਜ਼ਤ ਦਿਓ 6472728182
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ XOOM ਜ਼ੂਮ ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ ਨਾਲ ਹੀ ਕੈਸ਼ ਪਿਕਅਪ ਕਰੋ ਯਾਦ ਰੱਖੋ ਡਾਲਰ ਦਾ ਵਧੀਆ ਰੇਟ ਆਸਾਨ ਅਤੇ ਫਾਸਟ ਸਰਵਿਸ ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ XOOM Zoom ਇੱਕ PayPal ਸਰਵਿਸ ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ Zoom XOOM
ਜੈਂਟਲਮੈਨ ਬੋਕਸਿੰਗ ਡੇ ਮੈਚ ਤੇ ਤੁਹਾਡਾ ਸਵਾਗਤ ਹੈ ਮੇਰੇ ਸੱਜੇ ਪਾਸੇ ਹੈ ਸੋਢੀ ਫਰਨੀਚਰ ਦਾ ਆਲੀਸ਼ਾਨ ਫਰਨੀਚਰ ਤੇ ਮੇਰੇ ਖੱਬੇ ਪਾਸੇ ਹੈ ਕੋਈ ਵੀ ਨਹੀਂ ਜਾਣਦੇ ਹੋ ਕਿਉਂ
ਭਾਈ ਕਿਉਂਕਿ ਸੋਢੀ ਫਰਨੀਚਰ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ
ਦੈਟਸ ਰਾਈਟ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਵੀ ਜੇਤੂ ਹਨ ਸੋਢੀ ਫਰਨੀਚਰ
ਸੋਢੀ ਫਰਨੀਚਰ ਦੇ ਸਾਲ ਦੀ ਸਭ ਤੋਂ ਵੱਡੀ ਸੇਲ ਲੱਗ ਗਈ ਹੈ ਬੋਕਸਿੰਗ ਡੇ ਸੇਲ ਸਾਰੇ ਫਰਨੀਚਰ ਦੇ ਲਓ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਸੋਢੀ ਫਰਨੀਚਰ ਦੀਆਂ ਦੋਵੇਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ ਹੈ 9058747171 ਸੋਢੀ ਫਰਨੀਚਰ
Can you describe Popeyes in just two words?
Bold and spicy.
Oi, hoi.
Kamal, kamal.
Chaska, maska.
Aandhi, toofan.
Mirch masala. अब इंजॉय कीजिए स्पेशल $30 हॉलीडे फीस्ट।
तो यारा हो जाए पॉपाइज दोबारा।
पॉपाइज लव दैट चिकन।
कार नवा है जा पुराना ओदे विच वधिया शेड्स लगे होन ता होर भी खूबसूरत हो जांदा है। कैलिफोर्निया शटर ब्लाइंड्स वर्टिकल्स रोलर शेड्स हनीकैम्प्स प्लीटेड शेड्स इस तो अलावा किसी भी तरह के पर्दे लवाना चाहते हो तो इन्हां नाल संपर्क करो। पिछले 30 साल का तजर्बा खूबसूरती वधाउण दे नाल नाल घर दा बिजली का बिल भी घट आएगा। द ब्लाइंड शेड्स आउटलैट .com ते संपर्क करो या फिर 416-803-1043-1043।